Satnam. श्री वाहेगुरु साहेब जीओ हम क्या गुण तेरे विथरह स्वामी तू अपर अपारो राम राजे हर नाम सलाह दिन रात एहा आस आधारो हम मूरख किशु ना जान केव पाव है पारो जन नानक हर का दास है हर दास पनहारो भगत जना की हर जियो राखै जुग जुग रखदा आया राम सो भगत जो गुरमुख होवै हमै शब्द जलाया राम सतनाम श्री वाहिगुरु साहेब जियो श्री सैन धूप दीप कृत साज आरती वारने जाऊं कमला पति धूप दीप कृत साज आरती भगत वत्सल कृपा निदान दसां पातशाहियां दे आत्मक स्वरूप साहिब श्री गुरु ग्रंथ साहिब जी दी पावन पवित्र हजूरी अंदर बाला प्रीतम धन सतगुरु श्री गुरु हरकृष्ण साहिब जी दे पावन पवित्र स्थाना उपर सज बैठी गुरु रूप गुरु खालसा साध संगत जी जो दिल्ली सिख गुरुद्वारा प्रबंधक कमेटी दे वल्लों धर्म प्रचार कमेटी दे सेवादारा वल्लों ये महान उपराला किया जा रहा है विशेष करके बाणी दी विचार करवाई जांदी है ताप संगतां दी कृपा सदका भगतां दे जीवन दी संखेप विचार चलदी पई है नाल नाल भगतां दे जो पवित्र उचारण कीते शब्द हन उन्हां दी कथा चलदी पई है कई बारी समय की घाट होण करके कथा जां जीवन भगतां दा पूरा सुनाया भी नहीं जांदा है पर गाहे बगाहे इसे तरह कुछ उन्हां दे जीवन दे विच्चों संखेप विचार करन दा यतन कीता जा रहा है ਜਿਵੇਂ ਆਪ ਸੰਗਤਾਂ ਨੇ ਸਵਾਮੀ ਰਾਮਾਨੰਦ ਜੀ ਦੇ ਪਾਵਨ ਪਵਿੱਤਰ ਜੀਵਨ ਨੂੰ ਸ਼ਰਵਣ ਕੀਤਾ ਸੀ, ਭਗਤ ਪੀਪਾ ਜੀ ਦੇ ਜੀਵਨ ਨੂੰ ਸ਼ਰਵਣ ਕੀਤਾ ਸੀ ਤੇ ਕੱਲ ਭਗਤ ਸਦਨਾ ਜੀ ਦੇ ਜੀਵਨ ਦੀ ਵਿਚਾਰ ਆਈ ਸੀ, ਜਿਨ੍ਹਾਂ ਨੇ ਆਪਣਾ ਸਰੀਰ ਸਰਹੰਦ ਵਿੱਚ ਛੱਡਿਆ ਹੈ ਉੱਥੇ ਬੜਾ ਸੋਹਣਾ ਮਕਬਰਾ ਵੀ ਸਮੇਂ ਦੇ ਮੁਸਲਮਾਨਾਂ ਨੇ ਪ੍ਰੇਮ ਦੇ ਨਾਲ ਉਹਨਾਂ ਦੀ ਯਾਦ ਅੰਦਰ ਬਣਾਇਆ ਹੈ। ਤਾਂ ਅੱਜ ਭਗਤ ਸੈਣ ਜੀ ਦੇ ਜੀਵਨ ਦੀ ਕਥਾ ਆਪ ਸੰਗਤ ਨੂੰ ਸ਼ਰਵਣ ਕਰਨ ਦਾ ਯਤਨ ਕੀਤਾ ਜਾਵੇਗਾ। ਭਗਤ ਸੈਣ ਜੀ ਕਿੰਨੇ ਮਹਾਨ ਹੋਏ ਨੇ, ਤੋਂ ਲੱਗਦਾ ਹੈ ਕਿ ਉਹਨਾਂ ਦੀ ਉਸਤਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਕੇ ਫਰਮਾਉਂਦੇ ਨੇ, ਸੈਣ ਨਾਈ ਬੁਤਕਾਰ ਗਿਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਹੜੇ ਭਗਤ ਸੈਣ ਜੀ ਸਨ, ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲੇ ਸਨ, ਪਰ ਅੱਜ ਉਹਨਾਂ ਦੀ ਸੋਭਾ ਹਰੇਕ ਘਰ ਦੇ ਵਿੱਚ ਹੋ ਰਹੀ ਹੈ। ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਵਸਿਆ ਸੀ, ਇਸ ਕਰਕੇ ਭਾਵੇਂ ਜਾਤ ਬੜੀ ਨੀਵੀਂ ਸੀ, ਸਮੇਂ ਦੇ ਉੱਚ ਜਾਤੀ ਵਾਲੇ ਲੋਕ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦੇ, ਪਰ ਵਾਹਿਗੁਰੂ ਦੀ ਬੰਦਗੀ ਨਾਮ ਬਾਣੀ ਦੇ ਪ੍ਰਤਾਪ ਕਰਕੇ ਉਹ ਸਭ ਤੋਂ ਅੱਗੇ ਲੰਘ ਗਏ ਤੇ ਭਗਤਾਂ ਦੇ ਵਿੱਚ ਉਹਨਾਂ ਦੀ ਥਾਂ ਆਈ। ਇਹ ਤੋਂ ਵੱਡੀ ਉਪਮਾ ਕੀ ਹੋ ਸਕਦੀ ਹੈ ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦੇ ਦਿੱਤਾ ਗਿਆ ਹੈ। ਇੱਥੇ ਬਸ ਨਹੀਂ, ਭਗਤ ਰਵਿਦਾਸ ਜੀ ਨੇ ਉਹਨਾਂ ਦੇ ਜੀਵਨ ਬਾਰੇ ਚਰਚਾ ਕੀਤੀ ਹੈ। ਇੱਥੋਂ ਪਤਾ ਲੱਗਦਾ ਹੈ ਕਿ ਉਹ ਭਗਤ ਰਵਿਦਾਸ ਜੀ ਦੇ ਸਮਕਾਲੀ ਸਨ ਜਾਂ ਥੋੜਾ ਸਮਾਂ ਅੱਗੇ ਪਿੱਛੇ ਦੇ ਹੋਣਗੇ। ਭਗਤ ਰਵਿਦਾਸ ਜੀ ਨੇ ਉਹਨਾਂ ਦੀ ਆਪਣੇ ਮੁਖ ਤੋਂ ਉਪਮਾ ਕੀਤੀ ਹੈ, ਕਹਿੰਦੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ। ਨਾਮ ਜਪ ਕੇ ਕਬੀਰ ਸਾਹਿਬ ਤਰ ਗਏ, ਭਗਤ ਸਦਨਾ ਤਰ ਗਿਆ, ਭਗਤ ਤ੍ਰਿਲੋਚਨ ਤਰ ਗਿਆ, ਸਦਨਾ ਕਸਾਈ ਤਰ ਗਿਆ ਤੇ ਭਗਤ ਸੈਣ ਵੀ ਤਰ ਗਿਆ ਹੈ। ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਉ ਤੇ ਸਭੇ ਸਰ ਸਰੇ। ਭਗਤ ਰਵਿਦਾਸ ਜੀ ਕਹਿੰਦੇ ਹੇ ਸੰਤੋ ਭਾਈ ਸਾਧੋ ਸੁਣਨਾ ਕਰੋ, ਪਰਮਾਤਮਾ ਕਿਹੜਾ ਕੰਮ ਨਹੀਂ ਕਰ ਸਕਦਾ। ਜੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਸਤਿਗੁਰਾਂ ਨੇ ਬਾਣੀ ਦੇ ਵਿੱਚ ਇੱਥੋਂ ਤੱਕ ਕਹਿ ਦਿੱਤਾ ਹੈ, ਨਾਈ ਉਧਰਿਓ ਸੈਨ ਸੇਵ, ਜੈ ਦੇਵ ਤਿਆਗਿਓ ਅਹੰਗ ਮੇਵ। ਤਾਂ ਇੰਨੀ ਵਾਰੀ ਬਾਣੀ ਦੇ ਵਿੱਚ ਭਗਤ ਸੈਣ ਦਾ ਜ਼ਿਕਰ ਕੀਤਾ ਹੈ। ਤੇ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਗਤਾਂ ਦੀ ਬਾਣੀ ਉਚਾਰੀ, ਆਪਣੇ ਲਿਖਵਾਈ ਭਾਈ ਗੁਰਦਾਸ ਸਾਹਿਬ ਜੀ ਤੋਂ, ਤਾਂ ਉਸ ਸਮੇਂ ਸਿਰਲੇਖ ਪਤਾ ਕੀ ਲਿਖਿਆ, ਬਾਣੀ ਭਗਤ ਕਬੀਰ ਜੀਓ ਕੀ। ਭਗਤ ਵੀ ਲਾਇਆ ਤੇ ਜੀ ਵੀ ਲਾਇਆ, ਇੰਨਾ ਸਤਿਕਾਰ ਕੀਤਾ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ। ਤੇ ਹੁਣ ਤੁਸੀਂ ਸੁਣਿਆ ਹੀ ਆ ਕੀ ਲਿਖਿਆ, ਕਹਿੰਦੇ ਸ੍ਰੀ ਸੈਣ, ਸ੍ਰੀ ਮੈਨੇ ਸੁਭਾਵਮਾਨ ਸ਼੍ਰੋਮਣੀ ਭਗਤ ਭਗਤ ਸੈਣ, ਸਭ ਤੋਂ ਉੱਚਾ ਸਭ ਤੋਂ ਸੁੱਚਾ ਭਗਤ ਸੈਣ। ਤੇ ਸਾਡੇ ਭਰਾ ਜਦੋਂ ਗੁਰੂ ਨਾਨਕ ਦੇਵ ਸਾਹਿਬ ਦਾ ਨਾਂ ਲੈਂਦੇ ਪਤਾ ਕੀ ਕਹਿੰਦੇ, ਕਹਿੰਦੇ ਨਾਨਕ ਕਹਿੰਦਾ, ਜਿੱਦਾਂ ਇਹਦਾ ਨਿੱਕਾ ਭਰਾ ਹੋਵੇ। ਕਬੀਰ ਕਹਿੰਦਾ, ਤ੍ਰਿਲੋਚਨ ਕਹਿੰਦਾ, ਪਰ ਜਦੋਂ ਪੰਜਵੇਂ ਪਾਤਸ਼ਾਹ ਨੇ ਆਖਿਆ ਉਹਨਾਂ ਕੀ ਆਖਿਆ, ਸ੍ਰੀ ਸੈਣ। ਇਹ ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਚ ਪੜ੍ਹ ਲਓ ਤੁਸੀਂ, ਜਦੋਂ ਉਹਨਾਂ ਨੇ ਆਖਿਆ ਉਹਨਾਂ ਨੇ ਕੀ ਆਖਿਆ, ਬਾਣੀ ਭਗਤ ਕਬੀਰ ਜੀਓ ਕੀ। जी शब्द कह के संबोधन किया, नाम जपण वाले का इन्ना सत्कार किया है। तो आओ इन्हां दे जीवन बारे आपां विचार करनी है। सब तो पहला सतगुरु जी के चरणों में हाजरी लवाइए, कोई रसना वांझी ना रवे, आखो जी वाहिगुरु जी का खालसा वाहिगुरु जी की फतेह। भगत सैन जी इन्हां दे जीवन बारे कई मत आउंदे हन। जदों बंदा मशहूर हो जांदा ना, जदों उहदी वड्याई हो जांदी आ, जदों उहनूं दुनिया पूजण लगदी, फिर सारे ही उहनूं खिंचदे आपदे नाल जोड़न। भगत जी दे जन्म बारे कई मत प्रचलित रहे। कोई कहिंदा है इन्हां दा जन्म सोहल ठठियां पिंड है, पुराने समय सी जिला अमृतसर साहब ते होणा, जिला तरन तारण साहब। तां इन्हां दा जन्म सोहल ठठियां दे विच होया है। ते कुछ महात्मा कहिंदे हन, विद्वान कहिंदे हन कि इन्हां दा जन्म कर्नाटका दे विच होया है। ते कुछ कहिंदे हन भी ये राजस्थान दे होए हन, क्यों उत्थे राजा राम बांधवागढ़ वाले दी सेवा करदे रहे हन। पर जिहड़ा सब तो प्रचलित मत है वह है पिंड सोहल ठठियां, जिला तरन तारण साहब। उत्थे इन्हां दा पंजाब दे विच जन्म होया है, धन भगत सैन जी दा। ते सैन दा मतलब हुंदा साइन, जिहड़ा परमेशर दे बारे बनिया होवे, परमेशर वास्ते जम्मिया है, और किसे काम वास्ते दुनिया दे विच नहीं आया, सिर्फ बंदगी करन वास्ते आया। ये भगत स्वामी श्री रामानंद जी दे 12 जेड़े मुख शिष्य होए ने, उन्हां दे सिख होए ने, उन्हां दे विच एक सन। इन्हां राजा राम जिहड़ा रेवा दा सी, अजकल बांधवागढ़ कह दिंदे ने, उहदे शाही नाई सन। कुछ कहिंदे नहीं ये बिदर दे राजे दे सन, बिदर जिहड़ा साउथ इंडिया दे विच पैंदा है। ते एक ज्ञान ईश्वर दे शेष सन। भगत नामदेव जी दे जिहड़े नाम दे दाते होए आ ना, संत श्री ज्ञान ईश्वर, ये उन्हां दे शेष सन। उन्हां तो इन्हां ने परमात्मा दे नाम दी प्रीति जिहड़ी सी प्राप्त कीती सी। पर प्रसिद्धि सारे इस गल नाल सहमत आ वी नहीं, कहिंदे राजा राम दे होए, जिहड़ा राजा राम सी रेवा दा राजा। ते रेवा बड़ा प्रसिद्ध है, जिथे चिट्टे शेर हुंदे आ, जिथों दा तानसेन मेरे ख्याल नाल होया है, जिहड़ा दीपक राग पढ़ के लीजेंड है। लोग दसदे आ बई दीपक राग पढ़ के दीवे जगा दिंदा, जिहड़ा मेघ मल्हार पढ़ के मीह पा दिंदा, वह तानसेन इसे राज दे दरबार दे विच रहिंदा सी। इत्थों अकबर नूं दिता गया है, नौ रत्ना दे विचों फिर इत्थे तुहाडे दिल्ली आया है। चलो बाद च उहदा परिवार मुसलमान बन गया, वह वक्री गल है। ते दूसरा जिहड़ा बीरबल है, ये भी इन्हां ने ही अकबर नूं दिता है। ਉਹਨੂੰ ਕਹਿੰਦੇ ਰੇਵਾ, ਅੱਜ ਕੱਲ੍ਹ ਬਾਂਡਵਾ ਗੜ ਕਹਿ ਦਿੰਦੇ ਹਨ। ਤਾਂ ਉਹ ਜਿਹੜੇ ਸਨ ਉਹਨਾਂ ਦਾ ਸੇਵਕ ਸੀ। ਇਹਨਾਂ ਦਾ ਜਨਮ 1390 ਦੇ ਵਿੱਚ ਹੋਇਆ ਹੈ, ਕੋਈ ਕਹਿੰਦਾ 1400 ਚ ਹੋਇਆ ਹੈ। ਆਪ ਆਪਣੀ ਬੁੱਧ ਹੈ ਜੇਤੀ ਵਰਣਨ ਭਿੰਨ ਭਿੰਨ ਤੋਹੇ ਤੇਤੀ, ਗੱਲ ਜੰਮਣ ਦੀ ਹੈ ਨਹੀਂ ਹੈ, ਗੱਲ ਤਾਂ ਬੰਦਗੀ ਕਰਨ ਦੀ ਹੈ। ਜੰਮਣ ਵਾਲੇ ਤੇ ਬਥੇਰੇ ਜੰਮੇ ਜਾਂਦੇ ਹਨ, ਪਰ ਚੇਤੇ ਤੇ ਉਹੀ ਰਹਿਣਗੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਨਗੇ। ਤੇ ਇਹ ਜਿਹੜੇ ਮਹਾਤਮਾ ਸਨ ਭਗਤ ਸੈਣ ਜੀ, ਇਹਨਾਂ ਦੇ ਪਿਤਾ ਜੀ ਸੀ ਭਾਈ ਮੁਕੰਦ ਰਾਏ, ਬਾਬਾ ਮੁਕੰਦ, ਤੇ ਮਾਤਾ ਦਾ ਨਾਂ ਸੀ ਜੀਵਨੀ। ਔਰ ਇਹਨਾਂ ਦੇ ਘਰ ਵਾਲੀ ਦਾ ਨਾਂ ਸੀ, ਕੋਈ ਸੁਲੱਖਣੀ ਕਹਿੰਦਾ ਹੈ, ਕੋਈ ਸਾਹਿਬ ਦੇਵੀ ਕਹਿੰਦਾ ਹੈ। ਤੇ ਇਹਨਾਂ ਦੇ ਇੱਕੋ ਇੱਕ ਪੁੱਤ ਸੀ ਭਾਈ ਨਾਈ, ਇੱਕ ਇਹਨਾਂ ਦਾ ਲੜਕਾ ਸੀ। ਇਹਨਾਂ ਦੇ ਜਨਮ ਬਾਰੇ ਕੁਝ ਪ੍ਰਚਲਿਤ ਹੈ ਵੀ ਇਹਨਾਂ ਦੇ ਮਾਤਾ ਜੀ ਕਿਸੇ ਨਾਮ ਬੰਦਗੀ ਵਾਲੇ ਨੂੰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀ, ਉਹਦੀ ਅਸੀਸ ਕਰਕੇ ਇਹਨਾਂ ਦਾ ਜਨਮ ਹੋਇਆ। ਇਦਾਂ ਦੀਆਂ ਗੱਲਾਂ ਵੀ ਪ੍ਰਚਲਿਤ ਹਨ। ਹੁਣ ਗੱਲ ਇਹ ਨਹੀਂ ਆ ਵੀ ਕੀ ਸੀ ਇਹ, ਤੇ ਚਲੋ ਪਤਾ ਲੱਗ ਜਾਂਦਾ ਹੈ, ਪਰ ਗੱਲ ਇਹ ਹੈ ਵੀ ਇਹ ਜੰਮੇ ਪੰਜਾਬ ਦੇ ਵਿੱਚ ਤੇ ਰੇਵਾ 'ਚ ਕਿੱਦਾਂ ਚਲੇ ਗਏ। ਗੱਲ ਤੇ ਆਹ ਸੋਚਣ ਵਾਲੀ, ਜਨਮ ਪੰਜਾਬ ਦਾ ਸੀ ਤੇ ਰਾਜਸਥਾਨ 'ਚ ਕਿੱਦਾਂ ਚਲੇ ਗਏ, ਗੱਲ ਇਹਦੀ ਵਿਚਾਰ ਕਰਨ ਵਾਲੀ ਹੈ। ਇਹਨਾਂ ਦੇ ਗੁਰਮੁਖ ਸਨ ਸਵਾਮੀ ਰਾਮਾਨੰਦ ਜੀ, ਕਈ ਗਿਆਨੇਸ਼ਵਰ ਕਹਿੰਦੇ, ਪਰ ਉਹ ਗੱਲ ਹੁਣ ਬਣਦੀ ਤੇ ਨਹੀਂ ਹੈ। ਤਾਂ ਇਹਨਾਂ ਨੂੰ ਜਦੋਂ ਨਿੱਕੇ ਹੁੰਦੇ ਸੀ ਤਾਂ ਕਹਿੰਦੇ ਇਹਨਾਂ ਨੇ ਪੜ੍ਹਨ ਦੇ ਵਿੱਚ ਬਹੁਤੀ ਰੁਚੀ ਨਹੀਂ ਸੀ। ਤਾਂ ਜਦੋਂ ਬੱਚਾ ਘਰੇ ਨਾ ਪੜ੍ਹੇ, ਆਖੇ ਨਾ ਲੱਗੇ, ਉਹਨੂੰ ਫਿਰ ਨਾਨਕਿਆਂ ਦੇ ਭੇਜ ਦਿੰਦੇ ਆ, ਭੂਆ ਪਾਸ ਭੇਜ ਦਿੰਦੇ ਆ, ਮਾਸੀ ਪਾਸ ਭੇਜ ਦਿੰਦੇ, ਵੀ ਉੱਥੇ ਤੇ ਕਰੂਗਾ ਹੀ ਨਾ ਕੋਈ ਸ਼ਰਮ ਦਾ ਮਾਰਾ। ਹੁਣ ਮਾਂ ਪਿਓ ਦਾ ਤੇ ਲਾਡਲਾ ਹੁੰਦਾ, ਕੀ ਕਹਿ ਸਕਦੇ ਆ। ਤਾਂ ਇਹਨਾਂ ਦੇ ਪਿਤਾ ਜੀ ਨੇ ਆਪਣੀ ਭੈਣ ਪਾਸ ਇਹਨਾਂ ਨੂੰ ਲਾਹੌਰ ਭੇਜਿਆ। ਉੱਥੇ ਇੱਕ ਅਜ਼ੀਮ ਖਾਂ ਹੋਇਆ ਹੈ, ਸ਼ਾਹੀ ਨਾਈ ਕਹਿ ਲਓ, ਬਾਰਬਰ ਕਹਿ ਲਓ, ਉੱਤੋਂ ਇਹਨਾਂ ਨੇ ਇਹ ਨਾਈ ਪੁਣੇ ਦਾ ਕੰਮ ਸਿੱਖਿਆ। ਉਹਦੇ ਬਾਅਦ ਇਹ ਫਿਰ ਵਾਪਸ ਆ ਗਏ, ਇਹਨਾਂ ਦਾ ਵਿਆਹ ਕਰ ਦਿੱਤਾ ਗਿਆ, ਇੱਕ ਪੁੱਤ ਜੰਮਿਆ। ਤਾਂ ਉਹਨਾਂ ਸਮਿਆਂ ਵਿੱਚ ਪੰਜਾਬ ਦੇ ਵਿੱਚ ਕਹਿੰਦੇ ਸੋਕਾ ਪਿਆ ਸੀ, ਰੋਜ਼ੀ ਰੋਟੀ ਦੀ ਭਾਲ ਵਿੱਚ ਇਹ ਦਿੱਲੀ ਆ ਗਏ। ਇੱਥੇ ਇੱਥੇ ਇੱਕ ਦੀਵਾਨ ਹੁੰਦਾ ਸੀ ਸੋਹਣ ਲਾਲ, ਉਹਨੇ ਇਹਨਾਂ ਦੀ ਕਲਾ ਵੇਖ ਕੇ, ਇਹਨਾਂ ਦੀ ਸੇਵਾ ਦਾ ਢੰਗ ਵੇਖ ਕੇ, ਇਹਨਾਂ ਦਾ ਗੁਣ ਵੇਖ ਕੇ, ਇਹਨਾਂ 'ਤੇ ਕੁਦਰਤੀ ਬਰਕਤ ਸੀ, ਜਿਹੜੇ ਰਾਜੇ ਦੀ ਮਾਲਿਸ਼ ਕਰ ਦਿੰਦੇ ਸੀ, ਸੇਵਾ ਕਰ ਦਿੰਦੇ ਸੀ, ਉਹ ਨੌਂਬਰ ਨੌਂ ਹੋ ਜਾਂਦਾ ਸੀ, ਉਹਦੇ ਦੁੱਖ ਕੱਟੇ ਜਾਂਦੇ ਸੀ, ਬਿਮਾਰੀ ਕੱਟੀ ਜਾਂਦੀ ਸੀ, ਇਹਨਾਂ 'ਤੇ ਐਸੀ ਕਿਰਪਾ ਸੀ। ਤਾਂ ਉਹ ਜਿਹੜਾ ਸੋਹਣ ਲਾਲ ਦੀਵਾਨ ਸੀ, ਉਹਨੇ ਫਿਰ ਸਾਧ ਸੰਗ ਜੀ ਇਹਨੂੰ ਰਾਜਾ ਰਾਮ ਪਾਸ ਭੇਜਿਆ। ਰਾਜਾ ਰਾਮ ਨੂੰ ਕੋਈ ਬਿਮਾਰੀ ਲੱਗੀ ਸੀ, ਤਾਂ ਇਹਨਾਂ ਨੇ ਫਿਰ ਉਸ ਰਾਜੇ ਦੀ ਸੇਵਾ ਕਰਨੀ ਸ਼ੁਰੂ ਕੀਤੀ। ਇਸ ਗੱਲ ਦਾ ਜ਼ਿਕਰ ਭਗਤ ਕਬੀਰ ਸਾਹਿਬ, ਜਿਵੇਂ ਭਗਤ ਕਬੀਰ ਸਾਹਿਬ ਦੀ ਬੰਦਗੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਇਸੇ ਤਰ੍ਹਾਂ ਇਹਨਾਂ ਦਾ ਜ਼ਿਕਰ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ ਹੈ। ਤੇ ਭਾਈ ਗੁਰਦਾਸ ਜੀ ਦਾ ਜ਼ਿਕਰ ਸਾਡੇ 'ਚ ਪ੍ਰਮਾਣਿਤ ਮੰਨਿਆ ਜਾਂਦਾ ਹੈ, ਪੰਥ ਪ੍ਰਵਾਨ ਕਰਦਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਦੀ ਉਸਤਤ ਦੇ ਵਿੱਚ ਇਹਨਾਂ ਦੀ ਬੰਦਗੀ ਨੂੰ ਨਮਸਕਾਰ ਕਰਦਿਆਂ ਹੋਇਆਂ ਵਾਰ ਉਚਾਰਨ ਕੀਤੀ ਹੈ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੈ ਭਲਕੈ ਰਾਜ ਦੁਆਰੇ ਜਾਈ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਰਾਜੇ ਦੀ ਸੇਵਾ ਕਰਨ ਵਾਸਤੇ ਜਾਣ ਲੱਗੇ ਇੱਕ ਦਿਨ ਰਾਹ ਦੇ ਵਿੱਚ ਸੰਤ ਮਿਲ ਪਏ ਭਜਨ ਮੰਡਲੀ ਮਿਲ ਪਈ ਉਹਨਾਂ ਨੂੰ ਬੜੇ ਪ੍ਰੇਮ ਨਾਲ ਰਾਹ ਚੋਂ ਹੀ ਮੋੜ ਆਏ ਵਾਪਸ ਸੰਤਾਂ ਨੂੰ ਵੇਖ ਕੇ ਗੁਰਮੁਖਾਂ ਨੂੰ ਵੇਖ ਕੇ ਇੰਨਾ ਚਾਅ ਚੜਿਆ ਵਾਪਸ ਮੋੜ ਆਏ ਪ੍ਰਸ਼ਾਦਾ ਪਾਣੀ ਛਕਾਇਆ ਸੇਵਾ ਕੀਤੀ ਤੇ ਫਿਰ ਚੇਤਾ ਹੀ ਭੁੱਲ ਗਿਆ ਰਾਜੇ ਦਾ ਬੰਦਗੀ ਹੋਵੇ ਤੇ ਇੱਦਾਂ ਦੀ ਸੇਵਾ ਹੋਏ ਤੇ ਇੱਦਾਂ ਦੀ ਜਿਹਦੇ ਵਿੱਚ ਚੇਤਾ ਹੀ ਭੁੱਲ ਜੇ ਦੁਨੀਆਂ ਦਾ ਪਰ ਐਸੀ ਕਿਰਪਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕਰ ਸਕਦੇ ਹਨ ਸਤਿਗੁਰੂ ਕਰ ਸਕਦੇ ਹਨ ਨਹੀਂ ਤੇ ਬਾਣੀ ਪੜ੍ਹਦਿਆਂ ਵੀ ਚੇਤਾ ਕਿਤੇ ਤੁਰਿਆ ਫਿਰਦਾ ਹੈ ਸੇਵਾ ਕਰਦਿਆਂ ਵੀ ਮਨ ਕਿਤੇ ਉੱਡਿਆ ਫਿਰਦਾ ਹੈ ਤਾਂ ਐਸੀ ਸੇਵਾ ਕੀਤੀ ਸੇਵਾ ਕਰਨ ਤੋਂ ਬਾਅਦ ਫਿਰ ਕੀਰਤਨ ਕਰਨ ਲੱਗ ਪਏ ਦੇ ਛੈਣੇ ਤੇ ਛੈਣਾ ਖੜਕੇ ਖੜਤਾਲਾਂ ਤੇ ਖੜਕਾਲਾਂ ਖੜਕਣ ਜਿਵੇਂ ਸੰਗਤੀ ਰੂਪ ਦੇ ਵਿੱਚ ਪ੍ਰੇਮੀ ਕੀਰਤਨ ਕਰਦੇ ਹਨ ਤੇ ਐਸਾ ਰਸ ਵੱਜਾ ਐਸਾ ਪ੍ਰੇਮ ਵੱਜਾ ਐਸਾ ਰੰਗ ਲੱਗਿਆ ਭਗਤ ਸੈਣ ਸਾਰੀ ਰਾਤ ਕੀਰਤਨ ਹੀ ਕਰੀ ਗਿਆ ਇੰਨੀ ਉੱਚੀ ਅਵਸਥਾ ਤੇ ਚਲੇ ਗਿਆ ਸਾਰੀ ਰਾਤ ਹੀ ਕੀਰਤਨ ਕਰਦੇ ਰਹੇ ਇਹ ਭਾਈ ਸਾਹਿਬ ਨੇ ਲਿਖਿਆ ਕੀਰਤਨ ਹੋਆ ਰਹਿਣ ਸਬਾਈ ਸਾਰੀ ਰਾਤ ਕੀਰਤਨ ਕੀਤਾ ਸਵਾਈ ਰਾਤ ਕੀਰਤਨ ਕੀਤਾ ਬਹੁਤਾ ਚਿਰ ਕੀਰਤਨ ਤੇ ਕੀਰਤਨ ਦੇ ਵਿੱਚ ਏਡੇ ਮਸਤ ਹੋ ਗਏ ਰਾਜੇ ਦਾ ਚੇਤਾ ਭੁੱਲ ਗਿਆ ਸਾਨੂੰ ਤੇ ਘਰ ਦਾ ਚੇਤਾ ਨਹੀਂ ਭੁੱਲਦਾ ਹੈ ਸਾਨੂੰ ਤੇ ਬੜਾ ਕੁਝ ਚੇਤੇ ਰਹਿੰਦਾ ਕੀਰਤਨ ਵੀ ਹੋਈ ਜਾਂਦਾ ਉਹ ਵੀ ਕਰੀ ਜਾਈਦਾ ਅਸੀਂ ਤੇ ਇੱਕੋ ਟਾਈਮ ਪੰਜ ਪੰਜ ਕੰਮ ਕਰ ਦਿੰਦੇ ਫੜ ਕੇ ਪਾਠ ਵੀ ਕਰੀਦਾ ਟੈਲੀਫੋਨ ਵੀ ਸੁਣ ਲਈਦਾ ਮੋਬਾਈਲ ਵੀ ਵਿੱਚ ਇਹ ਕੰਮ ਵੀ ਦੱਸ ਦਈਦੇ ਹਨ ਕਰਦਾ ਜਪਜੀ ਸਾਹਿਬ ਪਿਆ ਹੁੰਦਾ ਹੈ ਵਿੱਚ ਇਹ ਘਰ ਵਾਲੀ ਪੁੱਛ ਲੈਂਦੀ ਆ ਪੜਦਾ ਪਿਆ ਸੀ ਪਤਾਲਾ ਪਤਾਲ ਲੱਖ ਆਗਾਸਾ ਆਗਾਸ ਘਰ ਵਾਲੀ ਨੇ ਪੁੱਛਿਆ ਮੂਲੀਆਂ ਵਾਲੇ ਖਾਣੇ ਆ ਕਿ ਆਲੂਆਂ ਵਾਲੇ ਖਾਣੇ ਆ ਤੇ ਵਿੱਚ ਇਹ ਕਹਿੰਦਾ ਆਲੂਆਂ ਵਾਲੇ ਬਣਾ ਲਈ ਵੀ ਇਹ ਵੀ ਲਿਖਿਆ ਸੀ ਪਤਾਲਾ ਪਤਾਲ ਦੇ ਅੱਗੇ ਪਹਿਲਾਂ ਉਹਨੂੰ ਤੇ ਪੂਰਾ ਕਰ ਲਾ ਅਸੀਂ ਤੇ ਇੱਕੋ ਟਾਈਮ ਦਾ ਦਾ ਕੰਮ ਕਰਦੇ ਹਾਂ ਅੱਖਾਂ ਨਾਲ ਦੁਨੀਆਂ ਵੇਖੀ ਜਾਈਦੀ ਕੰਨਾਂ ਨਾਲ ਗੱਲਾਂ ਸੁਣੀ ਜਾਈਦੀ ਜ਼ਬਾਨ ਆਪਦਾ ਕਰੀ ਜਾਂਦੀ ਹੈ ਠੌਰ ਠੌਰ ਮਨੂਆ ਫਿਰੇ ਯਾ ਤੋ ਸਿਮਰਨ ਨਾ ਹੈ ਮਾਲਾ ਫਿਰਤੀ ਹਾਥ ਮੈਂ ਜੀਭ ਫਿਰੇ ਮੁੱਖ ਮਾਹੇ ਠੌਰ ਠੌਰ ਮਨੂਆ ਫਿਰੇ ਯਾ ਤੋ ਸਿਮਰਨ ਨਾ ਹੈ ਐਸੀ ਹਾਲਤ ਬੜੀ ਪਰ ਐਸੇ ਮਸਤ ਹੋ ਗਏ ਬੰਦਗੀ ਵਿੱਚ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਐਸੇ ਲੀਨ ਹੋ ਗਏ ਰਾਜੇ ਦਾ ਹੀ ਚੇਤਾ ਭੁੱਲ ਗਿਆ ਹੈ ਤੇ ਜਦੋਂ ਮਹਾਰਾਜ ਨੇ ਵੇਖਿਆ ਵੀ ਰਾਜਾ ਇਹਦੀ ਬੇਇੱਜ਼ਤੀ ਕਰੂਗਾ ਨਰਾਦੀ ਕਰੂਗਾ ਉਹਦੀ ਮਾਲਿਸ਼ ਕਰਦਾ ਸੀ ਉਹਦੀ ਸੇਵਾ ਕਰਦਾ ਸੀ ਉਹਦੇ ਪੈਰ ਸਾਫ਼ ਕਰਦਾ ਸੀ ਉਹਦੇ ਨਹੁੰ ਕੱਟਦਾ ਸੀ ਸਾਰਾ ਕੁਝ ਹੀ ਕਰਦਾ ਸੀ ਤਾਂ ਫਿਰ ਪਰਮੇਸ਼ਰ ਨੇ ਸੈਣ ਨਾਈ ਦਾ ਰੂਪ ਧਾਰਿਆ ਸਾਧ ਰੂਪ ਆਪਣਾ ਤਨ ਧਾਰਿਆ ਬਾਣੀ ਦੇ ਵਿੱਚ ਲਿਖਿਆ ਬਾਣੀ ਦੀ ਦਲੀਲ ਨਾਲ ਗੱਲ ਕਰੋ ਕਹਿੰਦੇ ਸੰਤਾਂ ਦੇ ਰੂਪ ਚ ਆਪ ਆਉਂਦਾ ਹੈ ਸਾਧ ਰੂਪ ਆਪਣਾ ਤਨ ਧਾਰਿਆ ਸੰਤਾਂ ਦੇ ਸਰੀਰ ਵਿੱਚ ਆਪ ਆਣ ਕੇ ਬੈਠਾ ਤਾਂ ਉੱਥੇ ਜਾ ਕੇ ਪਰ ਰਾਜੇ ਦੀ ਸੇਵਾ ਕਰਨ ਲੱਗਾ ਵੇਖੋ ਪਰਮਾਤਮਾ ਭਗਤਾਂ ਦਾ ਕੰਮ ਕਰਦਾ ਕਲਗੀ ਧਰਮ ਮਹਾਰਾਜ ਨੇ ਕੀ ਆਖਿਆ ਸੀ ਰਹਿਣੀ ਰਹੇ ਸੋਈ ਸਿੱਖ ਮੇਰਾ ਜੇ ਰਹੋਗੇ ਤੇ ਫਿਰ ਮੈਂ ਕੀ ਕਰੂੰਗਾ ਉਹ ਸਾਹਿਬ ਮੈਂ ਤਾਂ ਨੌਕਰ ਬਣ ਕੇ ਤੁਹਾਡੇ ਕੰਮ ਕਰੂੰਗਾ ਪਰ ਸ਼ਰਤ ਇਹ ਆ ਤੁਸੀਂ ਮਰਿਆਦਾ ਚ ਚੱਲੋ ਤੁਸੀਂ ਰਹਿਤ ਦੇ ਵਿੱਚ ਰਹੋ ਸ਼ਰਤ ਇਹ ਆ ਮਹਾਰਾਜ ਜੀ ਬੱਲੇ ਬੱਲੇ ਬਈ ਮੈਂ ਨੌਕਰ ਬਣ ਕੇ ਰਹੂ ਤੇ ਨੌਕਰ ਤੋਂ ਤੁਸੀਂ ਕੀ ਕਰਾਉਣੇ ਨੌਕਰ ਤੇ ਹੁਣ ਕਹਿਣਾ ਨਹੀਂ ਚਾਹੀਦਾ ਸਾਰਾ ਕੁਝ ਹੀ ਕਰਦਾ ਪੋਚਾ ਲਾਉਂਦਾ ਝਾੜੂ ਦਿੰਦਾ ਮੈਂ ਤਾਂ ਤੇਰਾ ਨੌਕਰ ਬਣ ਕੇ ਕੰਮ ਕਰੂੰ ਪਰ ਸ਼ਰਤ ਇਹ ਆ ਤੂੰ ਰਹਿਤ ਦੇ ਵਿੱਚ ਰਵੇਂ ਸ਼ਰਤ ਇਹ ਆ ਤੂੰ ਮਰਿਆਦਾ ਦੇ ਵਿੱਚ ਚੱਲੇ ਤਾਂ ਇਸ ਕਰਕੇ ਪਰਮੇਸ਼ਰ ਫਿਰ ਰੂਪ ਧਾਰ ਕੇ ਸਾਧ ਰੂਪ ਆਪਣਾ ਤਨ ਧਾਰਿਆ ਫਿਰ ਰੂਪ ਧਾਰ ਕੇ ਉਹਦੀ ਸੇਵਾ ਕਰਨ ਚਲੇ ਗਏ ਹੁਣ ਰੱਬ ਦੇ ਹੱਥ ਪਰਮਾਤਮਾ ਦੇ ਹੱਥ ਪਰਮਾਤਮਾ ਦੀ ਨਿਗਾਹ ਜਦੋਂ ਰਾਜੇ ਦੀ ਸੇਵਾ ਕੀਤੀ ਤੇ ਜਿੰਨੀ ਬਿਮਾਰੀ ਲੱਗੀ ਸੀ ਸਾਰੀ ਚੱਕੀ ਗਈ ਉਹਦੀ। ਹੱਥ ਕਿਹਦੇ ਸੀ? ਪਰਮਾਤਮਾ ਦੇ। ਕਹਿੰਦੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਨਿਤਨੇਮ ਚੋਂ ਬਾਹਰ ਆਉਂਦੇ ਸੀ, ਭਿਖਾਰੀਆਂ ਦੀਆਂ ਰੋਗੀਆਂ ਦੀਆਂ ਲੈਣਾਂ ਲੱਗ ਜਾਂਦੀਆਂ ਸੀ, ਜਿੱਥੇ ਪਹਿਲਾਂ ਨਿਗਾਹ ਪੈ ਗਈ ਉਹੀ ਰੋਗ ਕੱਟੇ ਜਾਣ, ਲੈਣਾਂ ਲੱਗ ਜਾਂਦੀਆਂ ਸੀ। ਇੱਥੇ ਕੀ ਹੋਇਆ ਵਾ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਾਰੀ ਦਿੱਲੀ ਦਾ ਦੁੱਖ ਆਪਣੇ ਸਰੀਰ ਉੱਤੇ ਲੈ ਕੇ ਦਿੱਲੀ ਨੂੰ ਰੋਗ ਰਹਿਤ ਕੀਤਾ ਕਿ ਨਹੀਂ ਕੀਤਾ? ਸਾਰੀ ਦਿੱਲੀ ਦਾ ਰੋਗ ਕੱਟਿਆ ਹੈ। ਐਵੇਂ ਥੋੜ੍ਹੀ ਆਪਾਂ ਬਾਹਰੋਂ ਜਾ ਕੇ ਅੰਮ੍ਰਿਤ ਪੀਂਦੇ ਹਾਂ, ਜਲ ਪੀਂਦੇ ਹਾਂ, ਉਹ ਇੱਕ ਯਾਦ ਆ ਵੀ ਮਹਾਰਾਜ ਨੇ ਕੱਟਿਆ ਸੀ। ਉਹਦਾ ਮਤਲਬ ਜੇ ਤੁਸੀਂ ਅੰਮ੍ਰਿਤ ਪੀ ਲਓਗੇ, ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਕਰ ਲਓਗੇ ਤੇ ਤੁਹਾਡੇ ਮਾਨਸਿਕ ਰੋਗ ਵੀ ਕੱਟੇ ਜਾਣਗੇ, ਕਾਮ ਕ੍ਰੋਧ ਆਦਿਕ ਵੀ ਕੱਟੇ ਜਾਣਗੇ। ਇਹ ਜਿਹੜੇ ਬਾਹਰਲੇ ਡਾਕਟਰ ਆ, ਇਹ ਦੇਖੋ ਬਾਹਰਲੀ ਬਿਮਾਰੀ ਠੀਕ ਕਰ ਸਕਦੇ, ਅੰਦਰਲੀ ਬਿਮਾਰੀ ਕੌਣ ਠੀਕ ਕਰੂਗਾ? ਬਾਹਰਲੇ ਡਾਕਟਰ ਨੇ ਬਾਹਰਲੀ ਬਿਮਾਰੀ ਠੀਕ ਕਰਤੀ, ਜਿਹੜਾ ਤੇਰੇ ਅੰਦਰ ਕਾਮ ਕ੍ਰੋਧ ਬੜਿਆ ਹੈ। ਅੱਗੇ ਭਗਤ ਸੈਣ ਜੀ ਦੱਸਣਗੇ, ਮਦਨ ਮੂਰਤ, ਮਦਨ ਕਹਿੰਦੇ ਕਾਮ ਨੂੰ, ਮੂੰਹ ਮੈਨੇ ਕਹਿੰਦੇ ਮੈਨੂੰ, ਰੱਤ ਮੈਨੇ ਰੱਤੀ ਨੂੰ, ਮੇਰਾ ਕਾਮ ਕ੍ਰੋਧ ਚ ਬੜਾ ਚਿੱਤ ਫਸਿਆ ਰਹਿੰਦਾ, ਤਾਰ ਗੋਬਿੰਦੇ, ਇਹ ਮੇਰੇ ਗੋਬਿੰਦ ਜੀ ਮੈਨੂੰ ਕਾਮ ਕ੍ਰੋਧ ਤੋਂ ਬਚਾ। ਆਵੇਗਾ ਤਾਂ ਬਾਹਰਲਾ ਡਾਕਟਰ ਬਾਹਰਲਾ ਰੋਗ ਠੀਕ ਕਰ ਦੂਗਾ, ਅੱਖਾਂ ਠੀਕ ਕਰ ਦੂਗਾ, ਤੁਹਾਡਾ ਸਰੀਰ ਠੀਕ ਕਰ ਦੂਗਾ, ਚਲੋ ਕਰ ਦੂਗਾ, ਪਰ ਜਿਹੜਾ ਅੰਦਰ ਕਾਮ ਕ੍ਰੋਧ ਜਿਹੜਾ ਤੁਸੀਂ ਅੰਦਰ ਕੋੜ ਪਾਈ ਬੈਠੇ, ਉਹ ਕੌਣ ਕੱਢੂਗਾ ਤੁਹਾਡਾ? ਪਰ ਸਤਿਗੁਰੂ ਕਿੱਦਾਂ ਦਾ ਡਾਕਟਰ ਹੈ? ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਜਮ ਕੀ ਫੰਦਾ। ਕਿੱਦਾਂ ਦਾ ਮੇਰਾ ਸਤਿਗੁਰੂ ਹੈ? ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਇਹ ਅੰਦਰਲੇ ਰੋਗ ਕੱਟੂਗਾ। ਕਹਿੰਦੇ ਕਿਸੇ ਡਾਕਟਰ ਨੇ ਨਾ ਕਿਸੇ ਦੀ ਨਿਗਾਹ ਠੀਕ ਕਰਤੀ ਸੀ, ਹੋਇਆ ਕੀ? ਫਿਰ ਉਹ ਬੰਦਾ ਚੋਰੀ ਚ ਫੜਿਆ ਗਿਆ। ਜਦੋਂ ਪੁਲਿਸ ਵਾਲੇ ਨੂੰ ਭਾ ਕੇ ਖੜਦੇ ਪਏ ਸੀ ਨਾ ਬਾਹਰਲੇ ਦੇਸ਼ ਦੀ ਗੱਲ, ਗੱਡੀ 'ਚ ਉਹਨੇ ਪਛਾਣ ਲਿਆ, ਗੱਡੀ ਰੋਕੀ, ਕਹਿੰਦਾ ਇਹਨੂੰ ਕਿਉਂ ਲਈ ਜਾਂਦੇ ਆ? ਕਹਿੰਦੇ ਜੀ ਇਹਨੇ ਜੇਬ ਕੱਟੀ ਆ, ਚੋਰੀ ਕੀਤੀ ਆ। ਡਾਕਟਰ ਕਹਿੰਦਾ ਮੈਨੂੰ ਪੁੱਛ ਲੈਣ ਦਿਓ, ਤੂੰ ਕੀਤੀ? ਉਹ ਕਹਿੰਦਾ ਹਾਂ ਕੀਤੀ ਆ। ਤੇ ਡਾਕਟਰ ਫਿਰ ਪਛਤਾਇਆ, ਕਹਿੰਦਾ ਇਹਦੇ ਨਾਲੋਂ ਤੇ ਤੂੰ ਅੰਨਾ ਹੀ ਰਹਿੰਦਾ ਠੀਕ ਸੀ, ਲੋਕਾਂ ਨੂੰ ਦੁੱਖ ਤਾਂ ਨਾ ਦਿੰਦਾ, ਤੂੰ ਅੰਨਾ ਹੀ ਚੰਗਾ ਸੀ। ਮੈਨੇ ਡਾਕਟਰ ਨੇ ਬਾਹਰਲੀ ਨਿਗਾਹ ਤੇ ਠੀਕ ਕਰਤੀ, ਪਰ ਅੰਦਰਲੀ ਕੌਣ ਕਰੂਗਾ? ਅੰਦਰਲਾ ਕੋੜ ਕਿਹੜਾ ਡਾਕਟਰ ਕੱਢੂਗਾ? ਇਸ ਕਰਕੇ ਸਤਿਗੁਰੂ ਨੂੰ ਵੈਦ ਆਖਿਆ ਹੈ, ਜਿਹੜਾ ਤੁਹਾਡੇ ਅੰਦਰੋਂ ਕਾਮ ਕ੍ਰੋਧ ਨੂੰ ਕੱਢ ਕੇ ਬਾਹਰ ਸੁੱਟ ਦੇਵੇ। ਤਾਂ ਸਤਿਗੁਰੂ ਦੇ ਹੱਥ, ਪਰਮਾਤਮਾ ਦੇ ਹੱਥ ਤੇ ਰਾਜੇ ਦਾ ਰੋਗ ਚੱਕਿਆ ਗਿਆ, ਤੇ ਰਾਜੇ ਨੇ ਖੁਸ਼ ਹੋ ਕੇ ਆਪਦੇ ਗੱਲ ਚੋਂ ਕੈਂਠਾ ਲਾ ਕੇ ਪਰਮੇਸ਼ਰ ਦੇ ਗੱਲ ਚ ਪਾਤਾ, ਜਿਹੜਾ ਭਗਤ ਸੈਣ ਬਣ ਕੇ ਆਇਆ ਸੀ। ਤੇ ਮਹਾਰਾਜ ਹੱਸ ਪਏ, ਹੱਸੇ, ਪਤਾ ਕਿਉਂ ਹੋਣੇ ਆ? ਵੀ ਸਾਰਾ ਕੁਝ ਮੈਂ ਦੇਣ ਵਾਲਾ ਤੇ ਇੱਕ ਕੈਂਠਾ ਪਾ ਕੇ ਕਿੱਡਾ ਖੁਸ਼ ਹੁੰਦਾ ਹੈ। ਜਿੱਦਾਂ ਸਾਰਾ ਕੁਝ ਗੁਰੂ ਹਰਕ੍ਰਿਸ਼ਨ ਸਾਹਿਬ ਦੇਵੇ ਤੇ ਥੋੜੀ ਜਿਹੀ ਸੇਵਾ ਕਰਾ ਕੇ ਕਿਤਾ ਖੁਸ਼ ਹੋਈਦਾ ਵੀ ਮੈਂ ਗੁਰਦੁਆਰੇ ਕਰਾਈਏ। ਇੱਕ ਗੱਲ ਮੈਨੂੰ ਦੱਸੋ, ਸਾਰੀ ਦੁਨੀਆ ਇੱਕ ਦੂਜੇ ਦੇ ਮੂੰਹ ਵੱਲ ਵੇਖਦੀ ਆ, ਕੋਈ ਇਦਾਂ ਦਾ ਹੈ ਜਿਹੜਾ ਕਿਸੇ ਦੇ ਮੂੰਹ ਵੱਲ ਹੀ ਵੇਖਦਾ? ਪਰ ਤੁਸੀਂ ਸਾਰੀ ਉਹਦੇ ਮੂੰਹ ਵੱਲ ਵੇਖਦੇ ਹੋ। ਅੱਛਾ, ਜਦੋਂ ਮੈਂ ਡਾਕਟਰ ਕੋਲੇ ਜਾਂਦਾ, ਮੇਰੀਆਂ ਸੌਖੀਆਂ ਉਦਾਹਰਨਾਂ ਹਨ, ਕੋਸ਼ਿਸ਼ ਕਰਦਾ ਔਖੀ ਗੱਲ ਨੂੰ ਸੌਖੀ ਕਰਕੇ ਦੱਸਾਂ। ਕਈ ਵਾਰੀ ਉਹ ਚੰਗੀ ਵੀ ਨਹੀਂ ਲੱਗਦੀ ਤੇ ਕਈ ਵਾਰੀ ਬਹੁਤੀ ਟਿਕਾਣੇ ਬਹਿੰਦੀ ਹੈ। ਤਾਂ ਦੇਖੋ, ਜਦੋਂ ਮੈਂ ਡਾਕਟਰ ਕੋਲੇ ਜਾਂਦਾ ਹਾਂ ਤੇ ਪਹਿਲਾਂ ਮੈਂ ਡਾਕਟਰ ਦਾ ਮੂੰਹ ਦੇਖਦਾ ਕਿ ਡਾਕਟਰ ਸਾਹਿਬ ਮਰ ਗਏ, ਬੁਰਾ ਹਾਲ ਆ, ਬਿਮਾਰੀ ਲੱਗ ਗਈ ਆ, ਬਿਮਾਰ ਹੋ ਗਏ ਆ, ਦਵਾਈ ਦਿਓ ਜੀ। ਉਹ ਦਵਾਈ ਦਵੂਈ ਦੇ ਕੇ, ਪਰਚੀ ਪਰਚੀ ਬਣਾ ਕੇ, ਟੀਕਾ ਟੂਕਾ ਲਾ ਕੇ, ਸਾਰਾ ਕੁਝ ਕਰਕੇ, ਫਿਰ ਉਹ ਕਿਹਦੇ ਮੂੰਹ ਵੱਲ ਵੇਂਦਾ ਹੈ? ਉਹ ਫਿਰ ਮੇਰੇ ਵੱਲ ਵੇਂਦਾ, ਬਈ ਹਸੀਨਾ ਜਾਂ ਦੰਦ ਨਾ ਕੱਢ, ਰੁਪਈਏ ਕੱਢ ਜੇਬ 'ਚ। ਪਹਿਲਾਂ ਤੁਸੀਂ ਡਾਕਟਰ ਦੇ ਮੂੰਹ ਵੱਲ ਵੇਖਦੇ ਹੋ, ਡਾਕਟਰ ਫਿਰ ਤੁਹਾਡੇ ਮੂੰਹ ਵੱਲ ਵੇਖਦਾ। ਸਾਰੀ ਦੁਨੀਆ 'ਚ ਇਹੀ ਕੰਮ ਤੇ ਚੱਲਦਾ ਪਿਆ ਨਾ, ਇੱਕ ਦੂਜੇ ਦੇ ਮੂੰਹ ਵੱਲ ਦੇਖੋ। ਬਾਜ਼ਾਰ 'ਚ ਜਾਂਦੇ ਹੋ, ਉਹ ਤੁਹਾਡੇ ਮੂੰਹ ਵੱਲ ਵੇਖਦੇ, ਮੇਰੀ ਦੁਕਾਨ 'ਚ ਆ ਜਾ, ਦੁਕਾਨ 'ਚ ਸੌਦਾ ਲੈ ਲਿਆ, ਸਾਰਾ ਕੁਝ ਲੈ ਲਿਆ, ਤੁਸੀਂ ਉਹਦੇ ਵੱਲ ਮੂੰਹ ਵੱਲ ਵੇਖ ਕੇ ਲੈ ਲਿਆ, ਹੁਣ ਉਹ ਤੁਹਾਡੇ ਮੂੰਹ ਵੱਲ ਵੇਂਦਾ ਵੀ ਕੱਢ ਪੈਸੇ। ਪਰ ਕੋਈ ਇਦਾਂ ਦਾ ਵੀ ਹੈ ਜਿਹੜਾ ਕਿਸੇ ਦੇ ਮੂੰਹ ਵੱਲ ਹੀ ਵੇਖਦਾ ਪਰ ਸਾਰੀ ਦੁਨੀਆ ਉਹਦੇ ਮੂੰਹ ਵੱਲ ਵੇਖਦੀ? ਉਹ ਕੌਣ ਹੈ? ਮੇਰਾ ਸਤਿਗੁਰੂ। ਸਾਰੀ ਦੁਨੀਆ ਹੱਥ ਜੋੜ ਜੋੜ ਕੇ ਉਹਦੇ ਦਰ ਤੇ ਖੜੀ ਹੋਈ। ਹਰਿਮੰਦਰ ਸਾਹਿਬ ਚਲੇ ਜਾਓ, ਲੈਣਾ ਹੀ ਲੱਗੀਆਂ ਪਈਆਂ, 6-6 ਘੰਟਿਆਂ ਬਾਅਦ ਵਾਰੀ ਆਉਂਦੀ ਹੈ। ਮੱਥਾ ਟੇਕਣ ਦੀ ਵਾਰੀ ਆਉਂਦੀ ਹੈ ਤਾਂ ਐਸਾ ਪਰਮਾਤਮਾ ਪਰ ਬੜੇ ਖੁਸ਼ ਹੋਈਦਾ ਕਈ ਵਾਰੀ ਉਹਨੂੰ ਦੇ ਕੇ ਮਹਾਰਾਜ ਹੱਸ ਪਏ ਜਦੋਂ ਗੱਲ ਚ ਕੈਂਠਾ ਪਾਇਆ ਤੇ ਇੱਧਰ ਸੈਣ ਜੀ ਕੀਰਤਨ ਕਰਦੇ ਪਏ ਮਗਨ ਹੋ ਕੇ ਮਸਤ ਹੋ ਕੇ ਝੂਲਦੇ ਪਏ ਹਨ ਕੀਰਤਨ ਦੇ ਵਿੱਚ ਤਾਂ ਮਹਾਰਾਜ ਨੇ ਹੌਲੀ ਜੀ ਕੈਂਠਾ ਉਹਦੇ ਗੱਲ ਦੇ ਵਿੱਚ ਪਾਤਾ ਉਹਨੂੰ ਨਹੀਂ ਪਤਾ ਵੀ ਮੇਰੇ ਗੱਲ ਚ ਕੀ ਪੈ ਗਿਆ ਤੇ ਜਦੋਂ ਚੇਤਾ ਆਇਆ ਸੰਤ ਤੋਰੇ ਤੇ ਫੇਰ ਚੇਤਾ ਆਇਆ ਵੀ ਤੇਰਾ ਭਲਾ ਹੋ ਜੇ ਰਾਜੇ ਦੀ ਸੇਵਾ ਕਰਨੀ ਸੀ ਬੜੀ ਬੇਇੱਜ਼ਤੀ ਕਰੂਗਾ ਨੌਕਰੀ ਤੋਂ ਕੱਢੂਗਾ ਨਿਆਣੇ ਭੁੱਖੇ ਮਰਨਗੇ ਸਜ਼ਾ ਦੇਊਗਾ ਰਾਜੇ ਇਦਾਂ ਦੇ ਹੀ ਹੁੰਦੇ ਸੀ ਪਰ ਉਧਰ ਰਾਜਾ ਲੱਭਦਾ ਫਿਰੇ ਮੈਂ ਇਹਨੂੰ ਰਾਜ ਦੇ ਦਾਂ ਇਹਦੇ ਹੱਥਾਂ ਚ ਕਿੰਨੀ ਬਰਕਤ ਆ ਮੇਰੀ ਬਿਮਾਰੀ ਚੁੱਕਦੀ ਹੈ ਤੇ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਹਿੰਦੇ ਸੈਣ ਰੂਪ ਹਰ ਜਾਏ ਕੈ ਆਇਆ ਰਾਣੇ ਨੂੰ ਰਿਝਾਈ ਸੈਣ ਦਾ ਰੂਪ ਧਾਰ ਕੇ ਪਰਮੇਸ਼ਰ ਫਿਰ ਰਾਣੇ ਨੂੰ ਰਜਾ ਕੇ ਆਇਆ ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ ਤੇ ਬਹੁਤ ਸ਼ਰਮਿੰਦਾ ਹੋ ਕੇ ਮੂੰਹ ਠਾਂ ਕਰਕੇ ਅੱਖਾਂ ਨੀਵੀਆਂ ਪਈ ਵੀ ਰਾਜਾ ਦਬਕੇ ਮਾਰੂ ਬੁਰਾ ਹਾਲ ਕਰੂ ਡਰਦਾ ਡਰਦਾ ਰਾਜੇ ਦੇ ਦਰਬਾਰ ਚ ਜਾਂਦਾ ਹੈ ਤੇ ਸਿੱਧਾ ਹੀ ਜਾ ਕੇ ਰਾਜਾ ਉੱਠ ਕੇ ਸਤਿਕਾਰ ਕਰਨ ਲੱਗਦਾ ਹੈ ਪਰ ਸਿੱਧਾ ਹੀ ਰਾਜੇ ਨੂੰ ਕਹਿੰਦਾ ਮਹਾਰਾਜ ਗਲਤੀ ਹੋ ਗਈ ਮਾਈ ਬਾਪ ਗਲਤੀ ਹੋ ਗਈ ਜਿੱਦਾਂ ਰਾਜਿਆਂ ਨੂੰ ਕਹਿੰਦੇ ਹੁੰਦੇ ਸੀ ਪੁਰਾਣੇ ਗਲਤੀ ਹੋ ਗਈ ਆ ਤੁਹਾਡੀ ਸੇਵਾ ਚ ਨਹੀਂ ਆਇਆ ਗਿਆ ਕਹਿੰਦੇ ਮਖੌਲ ਕਰਦਾ ਹੁਣੇ ਤੇ ਤੂੰ ਗਿਆ ਮੇਰੀ ਸੇਵਾ ਕਰਕੇ ਮਖੌਲ ਕਰਦਾ ਮੈਨੂੰ ਤੂੰ ਕਹਿੰਦੇ ਨਹੀਂ ਮਹਾਰਾਜ ਮੈਂ ਮਖੌਲ ਨਹੀਂ ਕਰਦਾ ਸੰਤਾਂ ਨੂੰ ਪੁੱਛ ਲਓ ਮੈਂ ਤੇ ਸਾਰੀ ਰਾਤ ਉੱਥੇ ਬੈਠੇ ਰਿਹਾ ਮੈਂ ਤੇ ਧਰਮ ਸਥਾਨ ਤੇ ਬੈਠਾ ਰਿਹਾ ਰਾਜਾ ਪਹਿਲਾਂ ਮੰਨਿਆ ਨਾ ਜਦੋਂ ਗਵਾਹੀ ਪਈ ਤੇ ਮੰਨ ਗਿਆ ਫਿਰ ਕਹਿੰਦਾ ਤੇਰੀ ਜਗ੍ਹਾ ਕੌਣ ਆਇਆ ਸੀ ਜਦੋਂ ਇੰਨੀ ਗੱਲ ਕਹੀ ਤੇਰੀ ਜਗ੍ਹਾ ਕੌਣ ਆਇਆ ਸੀ ਕਹਿੰਦਾ ਫਿਰ ਮੇਰੀ ਜਗ੍ਹਾ ਉਹ ਆਇਆ ਸੀ ਜਿਹਦਾ ਕੀਰਤਨ ਕਰਦਾ ਰਿਹਾ ਜਿਹਦੀ ਬੰਦਗੀ ਕਰਦਾ ਰਿਹਾ ਤੇ ਅੱਜ ਤੋਂ ਬਾਅਦ ਫਿਰ ਹੁਣ ਉਹਦੀ ਨੌਕਰੀ ਕਰੂੰਗਾ ਉਹਦਾ ਨਾ ਹੀ ਪੂਣਾ ਕਰੂੰਗਾ ਅੱਜ ਤੋਂ ਬਾਅਦ ਕਿਸੇ ਦੁਨਿਆਵੀ ਰਾਜੇ ਦਾ ਨਹੀਂ ਕਰੂੰਗਾ ਬਸ ਫਿਰ ਭਜਨ ਦੇ ਵਿੱਚ ਲੀਨ ਹੋ ਕੇ ਅਖੀਰਲੇ ਸਮੇਂ ਭਗਤ ਸਧਨਾ ਜੀ ਆਦਿਕ ਦੇ ਨਾਲ ਭਗਤ ਧੰਨਾ ਜੀ ਆਦਿਕ ਦੇ ਨਾਲ ਇਹਨਾਂ ਆਪਣਾ ਜੀਵਨ ਬਤੀਤ ਕੀਤਾ ਕਾਂਸ਼ੀ ਦੇ ਵਿੱਚ ਤੇ 1490 ਦੇ ਵਿੱਚ ਜਾ ਕੇ ਇਹਨਾਂ ਸਰੀਰ ਛੱਡਿਆ ਕਾਂਸ਼ੀ ਦੇ ਵਿੱਚ ਆਪਣੇ ਪੁੱਤ ਨੂੰ ਸੱਦਿਆ ਸੀ ਭਗਤ ਨਾਈ ਭਾਈ ਨਾਈ ਨੂੰ ਵੀ ਤੂੰ ਆ ਜਾ ਮੇਰੇ ਪਾਸ ਤਾਂ ਉਹ ਕਹਿੰਦੇ ਮੈਂ ਦੁਨਿਆਵੀਦਾਰ ਬੰਦਾ ਹਾਂ ਘਰ ਦਾ ਗੁਜ਼ਾਰਾ ਕਿੱਦਾਂ ਚੱਲੂਗਾ ਉਹ ਸਾਲ ਕਰੇ ਫਿਰ ਇਹ ਸਰੀਰ ਛੱਡ ਕੇ ਉਹ ਵਾਪਸ ਪੰਜਾਬ ਦੇ ਵਿੱਚ ਆ ਗਏ ਸਨ ਤਾਂ ਇਹ ਸੰਖੇਪ ਜਿਹਾ ਜੀਵਨ ਆ ਭਗਤ ਸੈਣ ਜੀ ਦਾ ਤਾਂ ਇਹਨਾਂ ਦਾ ਪਾਵਨ ਪਵਿੱਤਰ ਸ਼ਬਦ ਹੈ ਜਿਹੜਾ ਧੰਨ ਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤਾ ਹੈ ਇੱਥੋਂ ਹੀ ਤੁਸੀਂ ਹਿਸਾਬ ਲਾ ਲਓ ਜੇ ਬਾਕੀ ਜੀਵਨ ਤੁਸੀਂ ਨਹੀਂ ਵੀ ਪੜ੍ਹਨਾ ਨਹੀਂ ਵੀ ਸੁਣਨਾ ਤੁਸੀਂ ਇੰਨਾ ਹੀ ਹਿਸਾਬ ਲਾ ਲਓ ਵੀ ਉਹਨਾਂ ਦੀ ਕਿੱਡੀ ਵੱਡੀ ਕਮਾਈ ਹੋਊਗੀ ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦੇ ਦਿੱਤਾ ਗਿਆ ਇਹ ਤੋਂ ਵੱਡੀ ਹੋਰ ਕੋਈ ਵੀ ਮਹਿਮਾ ਨਹੀਂ ਮੇਰੇ ਹਿਸਾਬ ਨਾਲ ਸਾਖੀਆਂ ਤੇ ਚਲੋ ਸਮੇਂ ਦੇ ਨਾਲ ਪ੍ਰਚਲਿਤ ਹੋ ਹੀ ਜਾਂਦੀਆਂ ਹਨ ਤਾਂ ਇਹਨਾਂ ਦਾ ਸ਼ਬਦ ਹੈ ਸ਼ਬਦ ਦੇ ਪਾਵਨ ਪਵਿੱਤਰ ਬਚਨ ਹਨ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਊਂ ਕਮਲਾਪਤੀ ਧੂਪ ਦੀਵੇ ਕ੍ਰਿਤ ਘਿਓ ਤੇ ਬੱਤੀਆਂ ਪਾ ਕੇ ਕੇਸਰ ਰਗੜ ਕੇ ਸਿਹਰੇ ਲਾ ਕੇ ਆਰਤੀ ਬਣਾ ਕੇ ਲੋਕ ਆਰਤੀ ਕਰਦੇ ਆ ਪਰ ਸਾਡੀ ਆਰਤੀ ਕਿਹੜੀ ਆ ਜਿਹੜੀ ਭਗਤ ਰਵਿਦਾਸ ਦੀ ਪਿਛਲੇ ਸ਼ਬਦ ਚ ਦੱਸ ਆਏ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਿੜਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਘਸ ਜਪੇ ਨਾਮ ਲੈ ਤੁਝੇ ਕੋ ਜਾ ਤੇਰੋ ਕੀਆ ਤੁਝੇ ਕੇ ਅਰਪੂ ਨਾਮ ਤੇਰਾ ਤੁਸੀਂ ਚਵਰ ਟੁਲਾਰੇ ਦਸ ਅੱਠਾ ਅੱਠ ਸੱਠੇ ਚਾਰੇ ਖਾਣੀ ਇਹ ਵਰਤਣ ਹੈ ਸਗਲ ਸੰਸਾਰੇ ਕਹਿ ਰਵਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰ ਤੇ ਸਤ ਨਾਮ ਦਾ ਹੀ ਤੈਨੂੰ ਭੋਗ ਲੱਗਦਾ ਹੈ ਨਿਰਗੁਣ ਦੀ ਆਰਤੀ ਆ ਨਾ ਸਰਗੁਣ ਦੀ ਆਰਤੀ ਤੇ ਹੋਰ ਤਰ੍ਹਾਂ ਦੀ ਹੁੰਦੀ ਇੱਥੇ ਨਿਰਗੁਣ ਹੈ ਗੁਰੂ ਘਰ ਦਾ ਮਤ ਨਿਰਗੁਣਵਾਦੀ ਹੈ ਇਹਦੇ ਵਿੱਚ ਸਰਗੁਣਵਾਦ ਇੰਨਾ ਕੀ ਹੈ, ਬਸ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ, ਵੀ ਗੁਰੂ ਸਾਹਿਬ ਨੂੰ ਇੱਦਾਂ ਸਤਿਕਾਰ ਦੇਣਾ ਜਿਵੇਂ ਸਾਨੂੰ ਦਿੰਦੇ, ਉਸੇ ਤਰ੍ਹਾਂ ਚੌਰ ਕਰੋ, ਉਸੇ ਤਰ੍ਹਾਂ ਰੁਮਾਲੇ ਲਾਓ, ਸਰਦੀ ਗਰਮੀ ਦਾ ਖਿਆਲ ਰੱਖੋ, ਪਰ ਇੰਨਾ ਵਨਾ ਕਰੀ ਜਾਇਓ ਵੀ ਕੱਲ ਨੂੰ ਪਾਣੀ ਚੁੱਕੀ ਫਿਰੋ ਵੀ ਮਹਾਰਾਜ ਤੇ ਲਿਆ ਕੇ ਬਾਲਟੀ ਪਾ ਦਿਓ ਵੀ ਮਹਾਰਾਜ ਤੇਰਾ ਇਸ਼ਨਾਨ ਕਰਾ ਦਾਂ, ਬਸ ਇੰਨਾ ਕੀ ਹੈ, ਇਹ ਤੋਂ ਵੱਧ ਨਹੀਂ ਹੈ। ਤਾਂ ਇਹ ਨਿਰਗੁਣ ਦੀ ਆਰਤੀ ਹੈ। ਤਾਂ ਜਿਹੜੀ ਨਿਰਗੁਣ ਦੀ ਆਰਤੀ ਹੈ ਉਹਦੇ ਵਿੱਚ ਨਾਮ ਹੀ ਧੂਪ ਹੈ ਤਖਾਉਣ ਦੀ, ਨਾਮ ਹੀ ਦੀਵਾ ਹੈ ਘਿਓ ਦਾ ਜਗਾਉਣ ਦਾ, ਤੇ ਨਾਮ ਦਾ ਹੀ ਘਿਓ ਪਾਉਣਾ ਹੈ ਤੇ ਇਹੀ ਆਰਤੀ ਕਰਦੀ ਹੈ। ਦੇਖੋ ਨਾਮ ਬਿਨਾ, ਨਾਮ ਤੋਂ ਬਿਨਾ ਸਤਿਗੁਰਾਂ ਦੇ ਘਰ ਦੇ ਵਿੱਚ ਕੱਖ ਵੀ ਨਹੀਂ ਹੈ। ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰਨਾ ਹੈ। ਦੋ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ, ਇੱਕ ਹੁੰਦੀ ਸਮਿਅਕ ਨਿਵਾਰਕ ਸਿੱਖਿਆ, ਦੂਸਰੀ ਹੁੰਦੀ ਅਸਮਿਅਕ ਨਿਵਾਰਕ ਸਿੱਖਿਆ। ਇੱਕ ਪੜ੍ਹਾਈ ਹੁੰਦੀ ਜਿਹੜੀ ਟਾਈਮ ਦੀ ਹੁੰਦੀ ਆ, ਸਮੇਂ ਦੀ ਹੁੰਦੀ ਹੈ, ਹੁਣ ਦੀ ਆ। ਇੱਕ ਹੁੰਦੀ ਆ ਜਿਹੜੀ ਪੁਰਾਣੀ ਆ, ਵੈਸੇ ਨੌਲੇਜ ਵਾਸਤੇ ਪੜ੍ਹ ਲਓ ਪਰ ਉਹ ਹੁਣ ਤੁਹਾਡੇ ਕੰਮ ਨਹੀਂ ਆਉਣੀ, ਗਿਆਨ ਵਾਸਤੇ ਤੁਸੀਂ ਪੜ੍ਹ ਲਓ। ਤਾਂ ਜਿਹੜਾ ਨਾਮ ਹੈ ਇਹ ਹੁਣ ਦੀ ਪੜ੍ਹਾਈ ਹੈ, ਇਹ ਕਲਯੁੱਗ ਦੀ ਪੜ੍ਹਾਈ ਹੈ। ਕਲਯੁੱਗ ਦੇ ਵਿੱਚ ਸਿਰਫ ਨਾਮ ਜਿਹੜਾ ਇਹ ਸਮਿਅਕ ਨਿਵਾਰਕ ਸਿੱਖਿਆ ਹੈ, ਨਾਮ ਹੀ ਜਪਣਾ ਸਫਲਾ ਹੋਵੇਗਾ। ਸਤਿਗੁਰਾਂ ਨੇ ਸਾਰਾ ਕੁਝ ਛੱਡ ਕੇ ਸਾਨੂੰ ਨਾਮ ਦਿੱਤਾ ਹੈ, ਹਵਨ ਯੱਗ ਵਰਤ ਆਦਿਕ ਸਾਰਾ ਕੁਝ ਛੱਡ ਕੇ ਆਖਿਆ ਨਾਮ ਜਪੋ, ਤੇ ਬਾਕੀ ਸਾਰਾ ਕਰਮ ਕਾਂਡ ਛੱਡ ਕੇ ਕੀ ਆਖਿਆ ਸੇਵਾ ਕਰੋ। ਦੋ ਹੀ ਸਾਧਨ ਆ ਨਾ ਗੁਰੂ ਘਰ ਦੇ, ਨਾਮ ਤੇ ਸੇਵਾ, ਸੇਵਾ ਤੇ ਸਿਮਰਨ, ਇਹ ਦੋ ਸਾਧਨ ਹਨ। ਤਾਂ ਤੁਸੀਂ ਨਾਮ ਤੇ ਯਕੀਨ ਲੈ ਕੇ ਆਓ, ਇੱਕ ਤੇ ਯਕੀਨ ਰੱਖੋ, ਨਾਮ ਰੂਪੀ ਸਾਧਨ ਤੇ ਯਕੀਨ ਕਰੋ। ਇਹ ਸਮਿਅਕ ਨਿਵਾਰਕ ਸਿੱਖਿਆ ਆ ਸਮਿਅਕ, ਜਿਵੇਂ ਪੁਰਾਣੇ ਯੁੱਗਾਂ 'ਚ ਹਵਨ ਕਰਦੇ ਸੀ, ਤਪ ਕਰਦੇ ਸੀ, ਯੱਗ ਕਰਦੇ ਸੀ, ਵਰਤ ਰੱਖਦੇ ਸੀ, ਪਰ ਉਹ ਤੁਸੀਂ ਨੌਲੇਜ ਵਾਸਤੇ ਪੜ੍ਹ ਲਓ, ਗਿਆਨ ਪ੍ਰਾਪਤ ਕਰ ਲਓ, ਪਰ ਉਹ ਕੀਤਿਆਂ ਹੁਣ ਤੁਹਾਨੂੰ ਮਿਲਣਾ ਕੱਖ ਨਹੀਂ ਹੈ। ਤੇ ਸਭ ਤੋਂ ਵੱਡਾ ਝੂਠ ਕੀ ਹੈ, ਜਦੋਂ ਅਸੀਂ ਕਹਿ ਦਿੰਦੇ ਹਾਂ ਫਲਾਨਾ ਕੰਮ ਕਰ ਲਾ, ਆਹ ਚੀਜ਼ ਹੋ ਜੂ, ਨਾ, ਕਲਯੁੱਗ ਦੇ ਵਿੱਚ ਕੱਖ ਨਹੀਂ ਹੁੰਦਾ, ਨਾਮ ਜਪਿਆ ਹੀ ਸਾਰਾ ਕੁਝ ਹੁੰਦਾ। ਪਰ ਕਈ ਵਾਰੀ ਮੈਂ ਸੋਚਦਾ ਮੇਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਸਾਡਾ ਹਾਲ ਤੇ ਭਿਖਾਰੀਆਂ ਤੋਂ ਵੀ ਮਾੜਾ ਹੈ, ਸਾਡਾ ਮਨ, ਅਸੀਂ ਤੇ ਉਨਾ ਮਨ ਵੀ ਨਹੀਂ ਬਣਾਇਆ ਜਿੰਨਾ ਇੱਕ ਭਿਖਾਰੀ ਦਾ ਬਣਦਾ ਹੈ। ਦੇਖੋ ਇੱਕ ਭਿਖਾਰੀ ਨੇ ਆਪਣੇ ਮਨ ਨੂੰ ਕਿੰਨਾ ਸਾਧਿਆ ਹੈ, ਕਿੱਡਾ ਢੀਠ ਹੈ। ਜਿੰਨਾ ਚਿਰ ਤੇਰੀ ਜੇਬ 'ਚ ਰੁਪਈਏ ਕਢਾ ਰਹੀ ਲੈਂਦਾ ਜਾਂ, ਤੂੰ ਜਿੰਨਾ ਮਰਜ਼ੀ ਰੌਲਾ ਪਾਈ ਜਾਂ, ਤੂੰ ਜਿੰਨੀ ਮਰਜ਼ੀ ਬੇਇੱਜ਼ਤੀ ਕਰੀ ਜਾਂ, ਕੋਈ ਅਸਰ ਨਹੀਂ, ਇੰਨਾ ਮਨ ਸਾਧਿਆ ਹੈ। ਤੇ ਆਪਾਂ ਜਿਹੜੇ ਸਤਸੰਗੀ, ਆਪਾਂ ਕਿੰਨਾ ਕੁ ਸਾਧਿਆ ਹੈ, ਜਿਵੇਂ ਟਾਈਮ ਟੇਬਲ ਬਣਿਆ ਹੁੰਦਾ ਨਾ, ਸਵੇਰੇ ਆਹ ਖਾਣਾ, ਦੁਪਹਿਰੇ ਆਹ ਖਾਣਾ, ਰਾਤ ਨੂੰ ਆਹ ਖਾਣਾ, ਮੀਨੂ ਬੜੇ ਹੁੰਦੇ, ਜਾਂ ਤਗੜੇ ਲੋਕਾਂ ਕੱਪੜੇ ਬਣਾਏ ਹੁੰਦੇ ਆ, ਸੋਮਵਾਰ ਆ ਪਾਉਣੇ, ਮੰਗਲਵਾਰ ਆ ਪਾਉਣੇ, ਬੁੱਧਵਾਰ ਆ ਪਾਉਣੇ, ਇੱਦਾਂ ਹੀ ਕਦੀ ਕਿਤੇ ਮੱਥਾ ਟੇਕਦਾ ਫਿਰਦਾ, ਕਦੀ ਕਿਤੇ ਮੱਥਾ ਟੇਕਦਾ ਫਿਰਦਾ। ਸਾਡਾ ਮਨ ਤੇ ਇੱਕ ਭੀਖ ਮੰਗਣ ਜਿੰਨਾ ਵੀ ਨਹੀਂ ਬਣਿਆ, ਉਹ ਵੀ ਇੱਕ ਚੀਜ਼ ਤੇ ਖੜ ਗਿਆ ਹੈ ਜਾ ਕੇ, ਪਰ ਅਸੀਂ ਤੇ ਉਨਾ ਵੀ ਨਹੀਂ ਖੜੇ ਜਿੰਨਾ ਖੜਨਾ ਚਾਹੀਦਾ ਸੀ ਸਾਨੂੰ ਆਪਣੇ ਸਤਿਗੁਰੂ ਦੇ ਉੱਤੇ, ਉਹਨਾਂ ਮਨ ਵੀ ਨਹੀਂ ਸਾਡੇ ਪਾਸੋਂ ਅਜੇ ਤੱਕ ਸਾਧਿਆ ਗਿਆ। ਤਾਂ ਇੱਕ ਤੇ ਤੁਸੀਂ ਆਪਣਾ ਯਕੀਨ ਲੈ ਆਓ, ਸਤਿਗੁਰੂ ਤੇ ਆਪਣਾ ਯਕੀਨ ਰੱਖੋ। ਤਾਂ ਇੱਥੇ ਨਾਮ ਦੀ ਮਹਿਮਾ ਕੀਤੀ ਗਈ ਹੈ। ਦੇਖੋ ਨਾਮ ਤੋਂ ਬਿਨਾਂ ਗੁਰਬਾਣੀ ਪਤਾ ਕੀ ਕਹਿੰਦੀ ਹੈ, ਨੇ ਫਲੰਗ ਤਸ ਜਨਮਸ ਜਾਵਦ ਬ੍ਰਹਮ ਨ ਬਿੰਦ ਤੇ, ਤੇਰਾ ਜਨਮ ਨਿਸਫਲ ਹੈ ਜੇ ਤੂੰ ਸਿਮਰਨ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਇਸ ਜਨਮ ਦੇ ਵਿੱਚ ਨਹੀਂ ਜਾਣਿਆ। ਚਲੋ ਤੁਹਾਨੂੰ ਇੱਕ ਉਦਾਹਰਣ ਸੁਣਾਉਣਾ। ਮਹਾਂਪੁਰਖ ਸੁਣਾਉਂਦੇ ਹੁੰਦੇ ਸੀ, ਕਹਿੰਦੇ ਕੋਈ ਜ਼ਿਮੀਂਦਾਰ ਸੀ, 1000 ਵਿਘਾ ਜ਼ਮੀਨ ਦਾ ਸੀ, ਬੜੀ ਸੁੱਖ ਦੀ ਰੋਟੀ ਖਾਂਦਾ ਸੀ, ਬੜਾ ਪੈਸਾ ਸੀ, ਸਾਰਾ ਸਮਾਨ ਸੀ, ਸਭ ਕੁਝ ਚੰਗਾ ਸੀ। ਇੱਕ ਉਹਦੇ ਨਾਲ ਗਰੀਬ ਰਹਿੰਦਾ ਸੀ, ਉਹ ਜਿਹੜਾ ਗਰੀਬ ਸੀ ਉਹਨੂੰ ਕਦੀ ਰੋਟੀ ਮਿਲਦੀ ਸੀ, ਕਦੀ ਨਹੀਂ ਮਿਲਦੀ ਸੀ, ਦਿਹਾੜੀ ਦੱਪਾ ਕਰਦਾ ਸੀ, ਆਪਣਾ ਗੁਜ਼ਾਰਾ ਕਰਦਾ ਸੀ, ਟਾਈਮ ਪਾਸ ਕਰਦਾ ਸੀ। ਇਹਨੂੰ ਵੇਖ ਕੇ ਤਰਸ ਆ ਗਿਆ, ਮਨਾ ਤੈਨੂੰ ਰੱਬ ਨੇ ਇੰਨਾ ਕੁਝ ਦਿੱਤਾ, ਥੋੜ੍ਹਾ ਜਿਹਾ ਇਹਨੂੰ ਵੀ ਦੇ ਦੇ, ਕਿਹੜਾ ਮਲ ਮਾਰਨ ਲੱਗਾ ਹੈ, ਹੈ ਤੇ ਸਾਰਾ ਕੁਝ ਹੀ ਆਪਣਾ। ਤਾਂ ਉਹਨੂੰ ਕਹਿੰਦਾ ਮੈਂ ਤੈਨੂੰ 30 ਵਿਘੇ ਜ਼ਮੀਨ ਦੇ ਦਿੰਦਾ, ਤੇ ਤੂੰ ਇਹਦੇ ਵਿੱਚ ਕਣਕ ਬੀਜ ਲੈ, ਤੈਨੂੰ ਬਹੁਤ ਫਾਇਦਾ ਹੋਊਗਾ। ਉਹ ਕਹਿੰਦਾ ਠੀਕ ਆ ਸਰਦਾਰ ਸਾਹਿਬ, ਕਣਕ ਬੀਜ ਲੈਂਦਾ ਪਰ ਮੇਰੇ ਤੋਂ ਕਣਕ ਹੈ ਹੀ ਨਹੀਂ। ਕਹਿੰਦਾ ਮੈਂ ਦਿੰਦਾ। ਕਹਿੰਦਾ ਚੱਲ ਕਣਕ ਦੇ ਤੀ, ਮੇਰੇ ਤੋਂ ਬੀਜਣ ਵਾਲੀ ਹੈ ਨਹੀਂ। ਕਹਿੰਦਾ ਉਹ ਵੀ ਮੈਂ ਦਿੰਦਾ ਵਾ। ਕਹਿੰਦਾ ਬੀਜਣ ਵਾਲੇ ਵੀ ਦੇ ਦਿੱਤੇ, ਮੇਰੇ ਤੋਂ ਪੈਲੀ ਵਾਹੁਣ ਵਾਲਾ ਹੀ ਹੈ ਨਹੀਂ। ਉਹ ਕਹਿੰਦਾ ਚੱਲ ਟਰੈਕਟਰ ਲੈ ਦਿੰਦੇ ਆ। ਕਹਿੰਦੇ ਵਾਹ ਵੀ ਦਿੱਤੀ, ਬੀਜ ਵੀ ਦਿੱਤੀ, ਤਾਂ ਮੇਰੇ ਤੋਂ ਦਵਾਈ ਜੋਗੇ ਪੈਸੇ ਹੈ ਨਹੀਂ। ਕਹਿੰਦਾ ਉਹ ਵੀ ਮੈਂ ਦਿੰਦਾ ਵਾ, ਆਪਦੇ ਖਾਤੇ ਚੋਂ ਖਾਦ ਸਟਾ ਦੂੰਗਾ। ਕਹਿੰਦਾ ਚੱਲ ਸਾਰਾ ਕੁਝ ਹੈ ਗਿਆ, ਤੇ ਪਾਣੀ ਲਾਉਣ ਵਾਸਤੇ ਪੰਪ ਹੀ ਹੈ ਨਹੀਂ। ਉਹ ਕਹਿੰਦਾ ਉਹ ਵੀ ਮੈਂ ਦਿੰਦਾ ਹਾਂ। ਕਹਿੰਦਾ ਫਿਰ ਵੱਢਣ ਵਾਲੇ ਹੈ ਨਹੀਂ। ਕਹਿੰਦਾ ਕੁਤਰਨ ਵਾਲੇ ਹੈ ਨਹੀਂ, ਵੱਢਣ ਵਾਲੇ ਹੈ ਨਹੀਂ। ਕਹਿੰਦਾ ਮੈਂ ਦਿੰਦਾ ਹਾਂ। ਤਾਂ ਗਾਉਣ ਵਾਲੇ ਹੈ ਨਹੀਂ। ਕਹਿੰਦਾ ਮੈਂ ਦਊਂਗਾ ਸਾਰਾ ਕੁਝ। ਤਾਂ ਕਹਿੰਦੇ ਫਿਰ ਇੰਨਾ ਕੁਝ ਤੂੰ ਦਏਗਾ ਤੇ ਫਿਰ ਤੂੰ ਲਵੇਂਗਾ ਕੀ? ਕਹਿੰਦਾ ਸਾਰੀ ਕਣਕ ਤੇ ਤੂੜੀ ਮੈਂ ਲੈ ਲੂੰਗਾ, ਬਾਕੀ ਸਾਰਾ ਕੁਝ ਤੇਰਾ। ਕਹਿੰਦਾ ਬਈ ਕਮਾਲ ਕਰਤੀ ਬਈ, ਜੇ ਸਾਰੀ ਕਣਕ ਤੇ ਤੂੜੀ ਤੂੰ ਲੈ ਗਿਆ ਤੇ ਮੇਰੇ ਪੱਲੇ ਕੀ ਪਿਆ ਸਵਾਹ? ਤਾਂ ਇਹ ਦ੍ਰਿਸ਼ਟਾਂਤ ਹੈ। ਤੁਸੀਂ ਸਾਰਾ ਕੁਝ ਪ੍ਰਾਪਤ ਕਰ ਲਓ, ਘਰ ਬਾਰ ਕੋਠੀਆਂ ਪ੍ਰਾਪਤ ਕਰ ਲਓ, ਮਹਿਲ ਪਾ ਲਓ, ਜੇ ਨਾਮ ਨਹੀਂ ਜਪਿਆ ਤੇ ਪੱਲੇ ਕੀ ਰਹਿ ਗਈ ਸਵਾਹ? ਹੋਰ ਕੁਝ ਵੀ ਨਹੀਂ। ਚਲੋ ਇੱਕ ਹੋਰ ਦ੍ਰਿਸ਼ਟਾਂਤ ਸੁਣਾਉਣਾ। ਕਿਸੇ ਪਿੰਡ ਦੇ ਵਿੱਚ ਚੋਰੀ ਹੋ ਗਈ। ਜਦੋਂ ਚੋਰੀ ਹੋਈ, ਕੋਈ ਗਰੀਬ ਲੁੱਟਿਆ ਗਿਆ, ਕੋਈ ਦੁਕਾਨ ਲੁੱਟੀ ਗਈ, ਥਾਣੇਦਾਰ ਨੇ ਸਾਰਾ ਪਿੰਡ ਇਕੱਠਾ ਕਰਕੇ ਬਾਤਾ। ਜਦੋਂ ਸਾਰਾ ਪਿੰਡ ਇਕੱਠਾ ਹੋ ਕੇ ਬਹਿ ਗਿਆ ਤੇ ਸਾਰਿਆਂ ਤੋਂ ਪੁੱਛਗਿੱਛ ਕਰੇ ਤੇ ਇੱਕ ਬੰਦਾ ਉਹ ਬੈਠਾ ਹੀ ਨਾ ਵਿੱਚ, ਉਹ ਆਸੇ ਪਾਸੇ ਹੱਸਦਾ ਤੁਰਿਆ, ਫਿਰ ਦੰਡੀਆਂ ਕੱਢੇ। ਥਾਣੇਦਾਰ ਬੜੇ ਤੇਜ਼ ਹੁੰਦੇ, ਉਹਨਾਂ ਨੂੰ ਸ਼ੱਕ ਹੋ ਗਿਆ ਵੀ ਇਹ ਬੰਦਾ ਵਿੱਚ ਨਹੀਂ ਬੈਠਾ, ਨਾਲੇ ਦੰਦ ਕੱਢੀ ਜਾਂਦਾ ਹੈ। ਉਹਨੂੰ ਪਾਸੇ ਕਰਕੇ ਪੁੱਛਦਾ ਤੂੰ ਕਿਉਂ ਹੱਸਦਾ, ਤੈਨੂੰ ਪਤਾ ਚੋਰੀ ਕਿਹਨੇ ਕੀਤੀ ਹੈ? ਹਾਂ ਕਹਿੰਦਾ ਮੈਨੂੰ ਪਤਾ ਵਾ ਚੋਰੀ ਕਿਹਨੇ ਕੀਤੀ ਹੈ, ਮੈਂ ਤਾਂ ਹੱਸਦਾ। ਕਹਿੰਦਾ ਫਿਰ ਦੱਸ। ਕਹਿੰਦਾ ਇਹਨਾਂ ਸਾਹਮਣੇ ਥੋੜੀ ਦੱਸਣਾ, ਵੈਰ ਪਵਾਉਣਾ ਤੂੰ ਮੇਰਾ, ਪਾਸੇ ਹੋ ਫਿਰ ਦੱਸੂਗਾ ਤੈਨੂੰ। ਉਹ ਪਾਸੇ ਲੈ ਗਿਆ ਥਾਣੇਦਾਰ। ਕਹਿੰਦਾ ਹੁਣ ਦੱਸ। ਕਹਿੰਦਾ ਥੋੜਾ ਜਿਹਾ ਗਾਹਾਂ ਤੁਰ, ਫਿਰ ਦੱਸੂਗਾ ਤੈਨੂੰ। ਕਹਿੰਦਾ ਦੱਸ। ਉਹ ਕਹਿੰਦਾ ਲੈ ਕੰਧਾਂ ਦੇ ਵੀ ਕੰਨ ਹੁੰਦੇ, ਥੋੜਾ ਜਿਹਾ ਹੋਰ ਗਾਹਾਂ ਤੁਰ, ਫਿਰ ਦੱਸੂਗਾ ਤੈਨੂੰ। ਉਹ ਕਹਿੰਦਾ ਭਰਾਵਾ ਹੁਣ ਦੱਸ ਦੇ, ਪਿੰਡੋਂ ਬਾਹਰ ਲੈ ਆਇਆ ਵਾ 100 ਕਿੱਲੇ ਤੇ ਲੈ ਆਇਆ ਮੈਨੂੰ ਇਹ। ਉਹ ਕਹਿੰਦਾ ਦੱਸ ਦਿੰਦਾ ਵਾ ਜੀਰਾ ਕਰ, ਥੋੜਾ ਜਿਹਾ ਹੋਰ ਗਾਹਾਂ ਤੁਰ, ਫਿਰ ਦੱਸੂਗਾ ਤੈਨੂੰ। ਤਾਂ ਉਹ ਕਹਿੰਦਾ ਮੈਂ ਹੁਣ ਅੱਗੇ ਨਹੀਂ ਤੁਰਨਾ, ਬੰਦਿਆਂ ਵਾਂਗੂ ਦੱਸਣਾ ਕਿ ਨਹੀਂ ਦੱਸਣਾ ਹੈ? ਕਹਿੰਦਾ ਦੱਸੂਗਾ, ਪਰ ਸਹਿਜੇ ਦੱਸੂਗਾ, ਹੌਲੀ ਦੱਸੂਗਾ। ਕਹਿੰਦਾ ਹੌਲੀ ਦੱਸ ਦੇ। ਕਹਿੰਦਾ ਨਹੀਂ ਨਹੀਂ ਕੰਚ ਦੱਸੂਗਾ। ਉਹ ਕਹਿੰਦਾ ਭਰਾਵਾ ਗਲੋਂ ਲੈ ਲਊ ਨਾ ਪੀ, ਕੰਚ ਦੱਸ ਦੇ। ਤੇ ਕੰਚ ਜਾ ਕੇ ਪਤਾ ਕੀ ਕਹਿੰਦਾ? ਕਹਿੰਦਾ ਚੋਰੀ ਚੋਰ ਨੇ ਕੀਤੀ ਹੈ। ਕਹਿੰਦਾ ਫਿਟੇ ਮੂੰਹ ਤੇਰਾ, ਇਹ ਤੇ ਮੈਨੂੰ ਵੀ ਪਤਾ ਚੋਰੀ ਚੋਰ ਨੇ ਕੀਤੀ ਹੈ, ਪਰ ਇੰਨਾ ਸਫ਼ਰ ਕਰਾਤਾ, ਪਿੰਡ ਚੋਂ ਉਠਾ ਕੇ ਲਿਆਇਆ, ਪੈਲੀ ਥਾਣੀ ਤੋਰਿਆ, ਬੂਟ ਜਰਾਬਾਂ ਮਿੱਟੀ ਨਾਲ ਭਰਤੀਆਂ, ਉਹ ਮੇਰਾ ਕਿਸ ਕੰਮ ਆਇਆ? ਤਾਂ ਮਹਾਂਪੁਰਖ ਦ੍ਰਿਸ਼ਟਾਂਤ ਸੁਣਾਉਂਦੇ ਹੁੰਦੇ ਸੀ। ਕਹਿੰਦੇ ਜੇ ਨਾਮ ਨਹੀਂ ਜਪਿਆ ਤੇ ਦੁਨੀਆ ਤੁਹਾਡੀ ਕਿਸ ਕੰਮ ਆਈ? ਘਰ ਬਾਰ ਤੁਹਾਡੇ ਕਿਸ ਕੰਮ ਆਏ? ਕੋਠੀਆਂ ਕਾਰਾਂ ਤੁਹਾਡੇ ਕਿਸ ਕੰਮ ਆਏ? ਨਿਫਲੰਗ ਤਸ ਜਨਮਸ ਜਾਵਦ ਬ੍ਰਹਮ ਨਾ ਬਿੰਦ ਤੇ। ਜਿੰਨਾ ਚਿਰ ਤੂੰ ਪਰਮੇਸ਼ਰ ਨੂੰ ਨਹੀਂ ਜਾਣਿਆ, ਤੇਰਾ ਸਾਰਾ ਕੁਝ ਹੀ ਨਿਸਫਲ ਹੈ, ਇਦਾਂ ਹੀ ਚਲੇ ਜਾਣਾ। ਤਾਂ ਇਸ ਕਰਕੇ ਸਭ ਕੁਝ ਨਾਮ ਹੈ, ਨਾਮ ਬਿਨਾਂ ਝੂਠੇ ਸਭ ਸਾਰ। ਤਾਂ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ। ਦੇਖੋ ਨਾਮ ਦੇ ਵਿੱਚ ਕਿੱਡੀ ਸ਼ਕਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਸਰਕਾਰ ਨੇ ਆਖਿਆ, ਗੁਰੂ ਗੋਬਿੰਦ ਸਿੰਘ ਤੇਰੇ ਪਾਸ ਫੌਜ ਨਹੀਂ, ਤੇਰੇ ਪਾਸ ਹਥਿਆਰ ਨਹੀਂ, ਤੇਰੇ ਪਾਸ ਬੰਦੇ ਨਹੀਂ, ਤੇਰੇ ਪਾਸ ਕਿਲੇ ਨਹੀਂ ਹੈ, ਮਾੜੇ ਮੋਟੇ ਜੇ 2 ਕਮਰਿਆਂ ਜਿੱਡੇ, ਕਦੀ ਕਿਸੇ ਪਹਾੜ ਤੇ ਕਦੀ ਕਿਸੇ। ਸਾਡੇ ਜਿੰਨੇ ਕਿਲੇ ਨਹੀਂ, ਸਾਡੇ ਜਿੰਨਾ ਪੈਸਾ ਨਹੀਂ, ਸਾਡੇ ਜਿੰਨੇ ਕਰਮਚਾਰੀ ਨਹੀਂ, ਤੇਰੇ ਤੋਂ ਹੈ ਕੀ ਜਿਹੜਾ ਸਾਡੇ ਨਾਲ ਮੱਥਾ ਲਾਈ ਜਾਂਦਾ? ਤੂੰ ਹਾਰੇਗਾ ਇੱਕ ਦਿਨ ਜ਼ਿੰਦਗੀ ਦੇ ਵਿੱਚ। ਤੇ ਸਤਿਗੁਰਾਂ ਕੀ ਆਖਿਆ? ਠੀਕ ਹੈ, ਮੇਰੇ ਪਾਸ ਕਿਲੇ ਨਹੀਂ, ਮੇਰੇ ਪਾਸ ਫੌਜ ਨਹੀਂ, ਤੁਹਾਡੇ ਪਾਸ ਲੱਖਾਂ ਹੀ ਫੌਜ ਹੈ, ਤੁਹਾਡੇ ਪਾਸ ਸਾਰੇ ਹਿੰਦੁਸਤਾਨ ਦੀ ਆਮਦਨ ਹੈ, ਮੇਰੇ ਪਾਸ ਜੋ ਸਿੱਖ ਤਿਲ ਫੁੱਲ ਭੇਟਾ ਦਸਵੰਚ ਦੇ ਦਿੰਦੇ ਉਨਾ ਕੀ ਹੈ? मेरे पास कुछ नहीं, तुहाडे बराबर किले नहीं, कुछ भी नहीं है, पर मैं फिर भी जितूंगा। कहिंदे बनदी नहीं दलील, तर्क दी दृष्टि नाल ये गल बनदी नहीं। तुहाडी तुहाडे पास केड़ी चीज है जिहड़ी किलियां नूं भी हरा दोगे, फौजां नूं भी हरा दोगे, खजानियां नूं भी फेल कर दोगे, इन्नी सियाणप नूं, इन्नी सीआईडी नूं भी फेल कर दोगे। कहिंदे मेरे पास वाहिगुरू है। ते की आख्या महाराज ने, तुसी रोज फतेह बुलाने, वाहिगुरु जी का खालसा ते वाहिगुरु जी की फतेह। किहदी होगी जिहदे पास वाहिगुरु है, ते की क्या महाराज ने, वाहिगुरु जी की फतेह। ਐਵੇਂ ਸਤਿ ਸ਼੍ਰੀ ਅਕਾਲ ਜੀ ਕਰਦੇ ਰਹਿੰਦੇ, ਅੱਗੇ ਕਹਿੰਦੇ ਹੁੰਦੇ ਸੀ ਸਤਿ ਸ਼੍ਰੀ ਅਕਾਲ, ਹੁਣ ਤੇ ਸਾਡੀਆਂ ਭੈਣਾਂ ਪਤਾ ਨਹੀਂ ਦੰਦਾਂ 'ਚ ਤਾਰਾਂ ਲੱਗੀਆਂ ਤਾਂ ਕਹਿ ਦਿੰਦੀਆਂ ਸਤਿ ਸ਼੍ਰੀ ਅਕਾਲ। ਪਤਾ ਨਹੀਂ ਕੀ ਬਣਾਤਾ, ਸ਼ਸ਼ਰੀ ਬਣਾਤਾ ਫੜ ਕੇ। ਜਿਹੜੀ ਮਹਾਰਾਜ ਨੇ ਫਤਿਹ ਦਿੱਤੀ ਉਹਨੂੰ ਬੁਲਾ ਸਿੱਧਾ ਹੋ ਕੇ, ਐਵੇਂ ਡਰਿਆ ਨਾ ਕਰ, ਸੰਗਿਆ ਨਾ ਕਰ, ਵਾਹਿਗੁਰੂ ਜੀ ਦਾ ਖਾਲਸਾ ਹੈ ਤੇ ਵਾਹਿਗੁਰੂ ਜੀ ਕੀ ਫਤਿਹ। ਇਹ ਆ ਨਾਮ ਦੀ ਬਰਕਤ। ਇਸ ਕਰਕੇ ਨਾਮ ਦੀ ਧੂਪ, ਨਾਮ ਦਾ ਦੀਵਾ, ਨਾਮ ਦਾ ਕ੍ਰਿਤ, ਨਾਮ ਦੀ ਹੀ ਆਰਤੀ ਕਰਨੀ ਹੈ। ਜਾਂ ਵੱਡੇ ਮਹਾਂਪੁਰਖ ਕਹਿੰਦੇ ਹੁੰਦੇ ਸੀ, ਧੂਪ ਦੀਪ ਸੇਵਾ ਗੋਪਾਲ, ਅਨਕ ਵਾਰ ਵੰਦਨ ਕਰਤਾਰ। ਜਿਹੜੀ ਸੇਵਾ ਕਰਨੀ ਇਹ ਵੀ ਧੂਪ ਤਕਾਉਣੀ ਆ, ਦੀਵੇ ਬਾਲਣੇ ਆ, ਇਹ ਆਰਤੀ ਕਰਨੀ, ਇਹ ਵੀ ਆਰਤੀ ਜਿਹੜੀ ਮਹਾਰਾਜ ਦੀ ਸੇਵਾ ਕਰਨੀ ਹੈ। ਦੇਖੋ ਕਿੱਡੇ ਕਿੱਡੇ ਮਹਾਤਮਾ ਸੰਤ ਮਹਾਂਪੁਰਖ, ਸੰਤ ਬਾਬਾ ਬਚਨ ਸਿੰਘ ਜੀ ਸੇਵਾ ਕਰਾ ਰਹੇ ਹਨ, ਬਾਬਾ ਖੜਕ ਸਿੰਘ ਜੀ ਨੇ ਕਿੰਨੀ ਸੇਵਾ ਕਰਾਈ ਹੈ, ਕਿੱਡੇ ਕਿੱਡੇ ਮਹਾਤਮਾ ਨੇ ਸੇਵਾ ਕਰਾਈਆਂ ਗੁਰੂ ਘਰ ਦੀਆਂ, ਕਿੰਨੇ ਪ੍ਰੇਮੀ ਹਨ ਜਿਨ੍ਹਾਂ ਹਰਿਮੰਦਰ ਸਾਹਿਬ ਦੀ ਸੇਵਾ ਕਰਾਈ। ਔਰ ਦਮਦਮੀ ਟਕਸਾਲ ਇੱਥੇ ਹੁਣ ਸੇਵਾ ਕਰਾ ਰਹੀ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਸੇਵਾ ਕਰਾ ਰਹੇ ਹਨ। ਜਾਂ ਸੇਵਾ ਕੀ ਗੁਰਬਾਣੀ ਦੀ ਸੇਵਾ, ਗੁਰਬਾਣੀ ਦਾ ਪ੍ਰਚਾਰ ਕਰਨਾ, ਪ੍ਰਸਾਰ ਕਰਨਾ, ਇਹ ਕਿਹਦਾ ਕੰਮ ਹੈ, ਬਾਣੀ ਕਿਹਦੀ ਹੈ, ਗੁਰੂ ਦੀ। ਜਦੋਂ ਤੁਸੀਂ ਕੀਰਤਨ ਕਰਦੇ, ਕਥਾ ਕਰਦੇ, ਮਨ ਅੱਕ ਜਾਵੇ, ਉਦੋਂ ਪਤਾ ਕੀ ਸੋਚਿਆ ਕਰੋ, ਘਰ ਦੇ ਕੰਮ ਭੱਜਾ ਫਿਰਦਾ ਰਹਿੰਦਾ ਸਾਰੀ ਦਿਹਾੜੀ, ਮਹਾਰਾਜ ਦਾ ਕੰਮ ਵੀ ਕਰ, ਇਹ ਮਹਾਰਾਜ ਦਾ ਕੰਮ ਹੈ। ਗੁਰਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ, ਇਹ ਮਹਾਰਾਜ ਦਾ ਕੰਮ ਕਰਨਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ, ਸਿੰਘੋ ਜੇ ਦਸਵੇਂ ਪਾਤਸ਼ਾਹ ਦੀ ਖੁਸ਼ੀ ਲੈਣੀ ਹੈ ਤੇ ਰੱਜ ਕੇ ਗੁਰਬਾਣੀ ਦਾ ਪ੍ਰਚਾਰ ਕਰੋ ਤੇ ਰੱਜ ਕੇ ਦੁਨੀਆਂ ਨੂੰ ਗੁਰੂ ਨਾਲ ਜੋੜੋ, ਕੇਸ ਰਖਾਓ, ਦਾੜੇ ਰਖਾਓ, ਅੰਮ੍ਰਿਤ ਛਕਾਓ, ਜਾਂ ਬਾਣੀ ਪੜ੍ਹਨੀ ਲਾ ਦਿਓ ਸੰਗਤ ਨੂੰ, ਫਿਰ ਤੁਹਾਡੇ ਉੱਤੇ ਗੁਰੂ ਪ੍ਰਸੰਨ ਹੋਊ। ਬਾਣੀ ਕਿਹਦੀ ਹੈ, ਗੁਰੂ ਦੀ। ਬਾਣੀ ਪੜ੍ਹਨੀ, ਕੀਰਤਨ ਕਰਨਾ ਗੁਰੂ ਦਾ ਕੰਮ ਹੈ। ਇਸ ਕਰਕੇ ਕਦੀ ਅੱਕਣਾ ਨਹੀਂ, ਥੱਕਣਾ ਨਹੀਂ, ਟੁੱਟਣਾ ਨਹੀਂ, ਇਹ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਹੁੰਦੀ। ਇਸ ਪ੍ਰਕਾਰ ਸੇਵਾ ਕਰੋ ਤੇ ਸੇਵਾ ਕੀਤੀ ਕਿਹਨੂੰ ਪ੍ਰਾਪਤ ਹੁੰਦੀ ਹੈ, ਸੇਵਾ ਕੀਤੀ ਮੁੜ ਕੇ ਤੁਹਾਨੂੰ ਹੀ ਆਉਣੀ। ਜੇ ਮੈਂ ਆਪਣਾ ਮੂੰਹ ਧੋਊਂਗਾ ਤੇ ਕਿਹਦਾ ਮੂੰਹ ਧੋਤਾ ਗਿਆ, ਮੇਰਾ ਹੀ ਧੋਤਾ ਗਿਆ ਕਿ ਗੁਆਂਢੀ ਦਾ ਧੋਤਾ ਗਿਆ। ਜੇ ਕਿਸੇ ਮੈਂ ਆਪਣੇ ਹੱਥ ਦੇ ਵਿੱਚ, ਚਲੋ ਪਾਉਂਦਾ ਤਾਂ ਨਹੀਂ, ਇੱਕ ਦ੍ਰਿਸ਼ਟਾਂਤ ਆ, ਐਵੇਂ ਨਾ ਸਮਝ ਲਿਓ ਵੀ ਸ਼ਾਬ ਛੱਲੇ ਪਾਈ ਫਿਰਦਾ ਵਾ। ਤਾਂ ਜੇ ਮੈਂ ਆਪਣੇ ਹੱਥ ਦੇ ਵਿੱਚ ਸ਼ਾਬ ਛੱਲਾ, ਮੇਰੇ ਹੱਥ 'ਚ ਮੁੰਦਰੀ ਪੈ ਗਈ ਤੇ ਮੈਨੂੰ ਹੀ ਪੈ ਗਈ ਕਿ ਗੁਆਂਢੀ ਨੂੰ ਪੈ ਗਈ? ਤਾਂ ਜਿਹੜੀ ਵੀ ਤੁਸੀਂ ਸੇਵਾ ਕਰੋਗੇ ਤੁਹਾਨੂੰ ਹੀ ਮਿਲਦੀ ਆ, ਇੱਕ ਦਿਨ ਪ੍ਰਾਪਤ ਹੁੰਦੀ ਸੇਵਾ ਦੇ ਵਿੱਚ। ਤਾਂ ਸੇਵਾ ਕਰਨੀ ਵੀ ਆਰਤੀ ਹੈ, ਨਾਮ ਜਪਣਾ ਵੀ ਆਰਤੀ ਹੈ। ਜਾਂ ਧੂਪ ਕਹਿੰਦੇ ਜਸ ਕਰਨ ਨੂੰ, ਦੀਪ ਕਹਿੰਦੇ ਹਨ ਗਿਆਨ ਨੂੰ, ਕ੍ਰਿਤ ਕਹਿੰਦੇ ਪ੍ਰੇਮ ਨੂੰ, ਤੇ ਆਰਤ ਮੈਨੇ ਦੁਖੀ ਹੋ ਕੇ ਜਦੋਂ ਬੰਦਗੀ ਕਰਨੀ ਜਿਵੇਂ ਧਰੂ ਨੇ ਕੀਤੀ ਸੀ, ਇਹ ਆਰਤੀ ਕਰ ਜੇ ਤੂੰ ਕਰ ਸਕਦਾ ਹੈ। ਕਿਉਂ, ਸੁੱਖ ਜਿਹੜਾ ਬੰਦੇ ਨੂੰ ਰੱਬ ਤੋਂ ਤੋੜ ਦਿੰਦਾ ਹੈ ਤੇ ਦੁੱਖ ਜਿਹੜਾ ਬੰਦੇ ਨੂੰ ਰੱਬ ਦੇ ਨਾਲ ਜੋੜ ਦਿੰਦਾ। ਇਸ ਕਰਕੇ ਮਹਾਰਾਜ ਨੇ ਆਖਿਆ, ਸੁੱਖ ਤਾਂ ਬਿਮਾਰੀ ਆ, ਦੁੱਖ ਤਾਂ ਦਵਾਈ ਆ ਜਿਹੜੀ ਪਰਮੇਸ਼ਰ ਨਾਲ ਜੋੜ ਦਿੰਦੀ। ਦੁੱਖ ਦਾਰੂ, ਸੁੱਖ ਰੋਗ ਪਿਆ, ਸੁੱਖ ਤੇ ਬਿਮਾਰੀ ਲਾਈ ਬੈਠਾ, ਇਹ ਆਰਤੀ ਹੈ। ਵਾਰਨੇ ਜਾਊ ਕਮਲਾਪਤੀ, ਬਲਹਾਰ ਜਾਵਾਂ ਤੇਰੇ ਤੋਂ ਹੇ ਮਾਇਆ ਦੇ ਪਤੀ ਪਰਮੇਸ਼ਰ, ਇਦਾਂ ਦੀ ਆਰਤੀ ਕਰੋ ਜੇ ਕਰਨੀ ਹੈ। ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ। ਮੰਗਲ ਕਹਿੰਦੇ ਵਡਿਆਈ ਨੂੰ, ਜਸ ਨੂੰ, ਗੀਤਾਂ ਨੂੰ। ਲੋਕ ਬੜੇ ਗੀਤ ਗਾਉਂਦੇ ਨੇ ਖੁਸ਼ੀ ਦੇ, ਬੜੇ ਮੰਗਲ ਕਰਦੇ, ਬੜੀਆਂ ਖੁਸ਼ੀਆਂ ਮਨਾਉਂਦੇ ਨੇ, ਪਰ ਹਰੇਕ ਮੰਗਲ ਦੇ ਵਿੱਚੋਂ ਅਸਲੀ ਮੰਗਲ ਕੀ ਆ? ਨਿਤ ਮੰਗਲ ਰਾਜਾ ਰਾਮ ਰਾਏ ਕੋ। ਜੇ ਤੁਸੀਂ ਪਰਮਾਤਮਾ ਦੇ ਗੀਤ ਗਾਓਗੇ, ਬਾਣੀ ਪੜੋਗੇ, ਨਾਮ ਜਪੋਗੇ, ਉਹ ਅਸਲੀ ਮੰਗਲ ਆ, ਨਿਤ ਮੰਗਲ ਹੈ, ਪਰਮੇਸ਼ਰ ਦਾ ਮੰਗਲ ਹੈ। ਉਹਦੇ ਕਰਕੇ ਤੁਹਾਨੂੰ ਆਨੰਦ ਪ੍ਰਾਪਤ ਹੋਊਗਾ, ਸੁੱਖ ਪ੍ਰਾਪਤ ਹੋਊਗਾ। ਰਹਾਉ ਤੋਂ ਬਾਅਦ ਫਰਮਾਉਂਦੇ ਹਨ, ਊਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ। ਇਹ ਜਿਹੜਾ ਗਿਆਨ ਦਾ ਉੱਤਮ ਦੀਵਾ ਹੈ ਇਹ ਬੜਾ ਚੰਗਾ ਹੈ, ਬਹੁਤ ਵਧੀਆ ਹੈ। ਤੇ ਨਿਰਮਲ ਬਾਤੀ ਜਿਹੜਾ ਮਨ ਨੂੰ ਅੰਤਰਮੁਖ ਕਰਨਾ, ਬ੍ਰਹਮਾਕਾਰ ਕਰਨਾ, ਇਹੀ ਬੱਤੀ ਹੈ ਵਿੱਚ ਰੂੰ ਦੀ ਵੱਟ ਕੇ ਲਾਈ ਹੋਈ। ਤੂੰ ਹੀ ਨਿਰੰਜਨ ਕਮਲਾ ਪਾਤੀ, ਤੇ ਤੂੰ ਹੀ ਨਿਰੰਜਨ ਨਿਰਗੁਣ ਸਰੂਪ ਹੈ, ਤੇ ਤੂੰ ਹੀ ਕਮਲਾਪਤੀ ਸਰਗੁਣ ਸਰੂਪ ਹੈ। ਮਾਇਆ ਸਬਲ ਹੋ ਕੇ ਸੰਸਾਰ ਦੀ ਰਚਨਾ ਕਰਦਾ ਹੈ, ਸੰਸਾਰ ਨੂੰ ਤੂੰ ਮੇਰੇ ਮਾਲਕ ਸੱਚੇ ਪਾਤਸ਼ਾਹ ਬਣਾਉਣਾ ਹੈ। ਰਾਮਾ ਭਗਤ ਰਾਮਾਨੰਦ ਜਾਣੈ ਪੂਰਨ ਪਰਮਾਨੰਦ ਬਖਾਨੈ। ਪਰ ਇਸ ਗੱਲ ਨੂੰ, ਇਸ ਆਰਤੀ ਨੂੰ ਹਾਰੀ ਸਾਰੀ ਥੋੜੀ ਜਾਣਦਾ, ਇਹ ਤਾਂ ਕੋਈ ਪਰਮੇਸ਼ਰ ਦਾ ਭਗਤ ਜਾਣੂਗਾ, ਵਾਹਿਗੁਰੂ ਦਾ ਪਿਆਰਾ ਜਾਣੂਗਾ। ਉਹ ਕੌਣ ਹੈ? ਸ੍ਰੀ ਰਾਮਾਨੰਦ ਜੀ। ਜਾਂ ਜਿਹੜੇ ਰਾਮ ਦੀ ਭਗਤੀ ਕਰਨਗੇ ਉਹਨਾਂ ਨੂੰ ਰਾਮ ਦਾ ਆਨੰਦ, ਬ੍ਰਹਮਾਨੰਦ, ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਊ। ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਅਸਲੀ ਆਨੰਦ ਪ੍ਰਾਪਤ ਹੋਊਗਾ। ਦੁਨੀਆਂ ਦਾ ਆਨੰਦ ਤੇ ਥੋੜੇ ਚਿਰ ਦਾ ਹੈ। ਪੂਰਨ ਪਰਮਾਨੰਦ ਬਖਾਨੈ, ਤੇ ਜਿਹਨੇ ਐਸੀ ਆਰਤੀ ਕੀਤੀ ਉਹਨੂੰ ਫਿਰ ਹਰੇਕ ਜਗ੍ਹਾ ਤੇ ਪੂਰਨ ਜਿਹੜਾ ਪਰਮ ਆਨੰਦ ਪਰਮੇਸ਼ਰ ਹੈ ਉਹੀ ਦੇਖਦਾ, ਉਹੀ ਸੁਣਦਾ ਤੇ ਉਹਦੀ ਗੱਲ ਹੀ ਕਰਦਾ ਹੈ, ਉਹਦਾ ਵਖਿਆਨ ਹੀ ਕਰਦਾ, ਹੋਰ ਇੱਧਰ ਉੱਧਰ ਨਹੀਂ ਹੋ ਜਾਂਦਾ ਹੈ। ਤੇ ਮਹਾਰਾਜ ਜੀ ਫਿਰ ਬੇਨਤੀ ਕਰਦੇ ਅਖੀਰ ਤੇ, ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਭਣੇ ਪਜ ਪਰਮਾਨੰਦੇ। ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਭਣੇ ਪਜ ਪਰਮਾਨੰਦੇ। ਤਾਂ ਸੈਣ ਭਗਤ ਜੀ ਬੇਨਤੀ ਕਰਦੇ ਹਨ, ਭਜੇ ਮੈਂ ਨੇ ਭਜਨ ਕਰਨਾ, ਹੇ ਸੱਚੇ ਪਾਤਸ਼ਾਹ ਮੈਂ ਤੇਰਾ ਭਜਨ ਕਰਦਾ, ਤੇਰਾ ਸਿਮਰਨ ਕਰਦਾ, ਤੇਰੀ ਬੰਦਗੀ ਕਰਦਾ ਹਾਂ। ਇਹ ਪਰਮ ਆਨੰਦ ਪਰਮੇਸ਼ਰ ਜੀ ਤੂੰ ਮਦਨ ਮੂਰਤ, ਮਦਨ ਕਹਿੰਦੇ ਕਾਮ ਨੂੰ, ਕਾਮ ਕਹਿੰਦੇ ਸੁੰਦਰਤਾ ਨੂੰ, ਤੂੰ ਸਭ ਤੋਂ ਸੋਹਣਾ ਹੈ ਮਦਨ ਮੂਰਤ, ਤੂੰ ਸਾਰੀ ਦੁਨੀਆ ਤੋਂ ਸੋਹਣਾ ਹੈ। ਭੈ ਤਾਰ ਗੋਬਿੰਦੇ, ਇਹ ਸੰਸਾਰ ਬੜਾ ਭੈਦਾਇਕ ਹੈ, ਜਿਹੜਾ ਦੁਨੀਆ ਦੇ ਵਿੱਚ ਇੱਕ ਵਾਰੀ ਫਸ ਜਾਂਦਾ ਫਿਰ ਨਹੀਂ ਉਹ ਨਾਮ ਵਾਲੇ ਪਾਸੇ ਆਉਂਦਾ। ਇਸ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਦੇ ਭੈ ਤੋਂ ਤਾਰ ਦੇ ਗੋਬਿੰਦ ਜੀ, ਜਾਂ ਮਦਨ ਕਹਿੰਦੇ ਕਾਮ ਨੂੰ, ਮੂੰਹ ਕਹਿੰਦੇ ਮੇਰੀ, ਰੱਤ ਕਹਿੰਦੇ ਰੱਤੀ ਪ੍ਰੇਮ, ਜਿਹੜਾ ਸਾਡਾ ਮਨ ਹੈ ਵਿਸ਼ਿਆਂ ਵਿੱਚ ਰੱਤੀ ਕਰਦਾ ਹੈ, ਇਹਦਾ ਪ੍ਰੇਮ ਵਿਸ਼ਿਆਂ ਦੇ ਵਿੱਚ ਲੱਗਾ ਰਹਿੰਦਾ, ਮਾੜੇ ਪਾਸੇ ਲੱਗਾ ਰਹਿੰਦਾ। ਇਸ ਕਰਕੇ ਕਾਮ ਕਰੋ ਤੋ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ, ਕਿਰਪਾ ਕਰਕੇ ਮੈਨੂੰ ਬਚਾਉਣਾ ਕਰੋ, ਮੇਰੇ ਤੇ ਮਿਹਰ ਕਰੋ, ਤਰਸ ਕਰੋ, ਸਿਮਰਨ ਕਰਦਾ ਹਾਂ। ਪਰ ਸਿਮਰਨ ਨੂੰ ਕਾਮ ਕ੍ਰੋਧ ਲੁੱਟ ਕੇ ਲੈ ਜਾਂਦੇ ਆ। ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਆਪਾਂ ਰੋਜ਼ ਪੜ੍ਹਦੇ ਹਾਂ ਸੁਖਮਣੀ ਸਾਹਿਬ ਦੇ ਵਿੱਚ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਗ ਮੇਵ।
ਹਰਿ ਕ੍ਰਿਸ਼ਨ